ਨਾ ਸਾਨੂੰ ਸ਼ੌਕ ਬੜਾ, ਸਾਰਾ ਪਿਛਲਾ ਚੱਕ ਕੇ ਲੈ ਜਾਣਾ ਸਰ। ਤੇ ਉਹ ਉਸ ਤੋਂ ਬਾਅਦ ਉਹ ਐਡੀ ਜਗ੍ਹਾ ਮਸ਼ਹੂਰ ਕੀਤੀ ਆ, ਮੈਂ ਤੁਹਾਨੂੰ ਤਾਂ ਇਸ ਪੁਆਇੰਟ ਲੈ ਰਿਹਾ ਵੀ ਸਾਡੀ ਉਸ ਤੁਕ ਤੋਂ ਕਹਾਣੀ ਬਣਾਈ ਆ, ਅੰਮ੍ਰਿਤਸਰ ਸਤਿਗੁਰ ਸਤਵਾਦੀ ਜਿਤ ਨਾਤੇ ਕਹੂਆ। ਜਦੋਂ ਦਾ ਮੈਂ ਸ਼ਬਦ ਕੱਢੇ ਰਾਗੀਆਂ ਦੇ ਹੱਥ ਆ ਗਏ। ਇੱਕ ਅਮੈਰੀਕਾ 'ਚੋਂ ਨਿਊਯਾਰਕ 'ਚੋਂ ਰਾਗੀ ਗਿਆ, ਉਹਨੇ ਦਿੱਲੀ ਜਾ ਕੇ ਤੀ ਜੀ ਇਹੋ ਹੀ ਪ੍ਰਚਾਰ ਕੀਤਾ, ਕਹਿੰਦੇ ਉਹ ਅੰਮ੍ਰਿਤਸਰ ਇਹ ਦੁੱਖ ਪੰਜੜੀ ਬੇਰੀ ਦੀ ਕਹਾਣੀ ਹੈ, ਝੂਠੀ ਹੈ, ਕੋੜਾ ਨਹੀਂ ਕੋੜਾ ਨਹੀਂ ਹੋ ਸਕਦਾ ਸਾਰਾ। ਉਹ ਪੁਜਾਰੀ ਆ ਗਏ, ਉਹ ਕਹਿੰਦੇ ਸੰਗਤ 'ਚ ਉੱਠ ਕੇ ਕਈ ਬੜੇ ਆਉਂਦੇ ਆ ਜੀ ਅੰਮ੍ਰਿਤਸਰ ਚੱਲਿਆ ਜੀ। ਹਾਂਜੀ ਮੇਰੇ ਨਾਂ ਦੀ ਵੀ ਟੁੱਬੀ ਲਾਇਆ ਲੋ। ਮੈਂ ਉਹ ਚੀਜ਼ ਕਰਪਸ਼ਨ ਦੱਸ ਰਿਹਾ, ਇੰਨੀ ਕਰਪਸ਼ਨ ਹੈ ਇਸ ਕਹਾਣੀ ਨਾਲ ਬਣਾਈ। ਉੱਥੋਂ ਬਾਅਦ ਉਹ ਰਾਗੀ ਕਹਿਣ ਲੱਗਾ, ਸਰਦਾਰ ਜੀ ਤੁਸੀਂ ਮੇਰੇ ਨਾਲ ਕੀਰਤਨ ਤੋਂ ਬਾਅਦ ਗੱਲ ਕਰ ਲਿਓ, ਫਿਰ ਤੁਹਾਨੂੰ ਸਮਝਾ। ਹੁਣ ਕੀਰਤਨ ਚੱਲ ਰਿਹਾ ਪਰ ਇਹ ਦੁੱਖ ਭਾਈ ਇੱਥੇ ਕੋਹੜ ਕਾੜ ਦੂਰ ਹੋ ਜਾਣਾ, ਸਾਰੀ ਕਹਾਣੀ ਬਾਜੀ ਹੈ। ਉੱਥੇ ਜੀ ਸੰਗਤ ਅੱਧੀ ਖੜੀ ਹੋ ਗਈ, ਕਹਿੰਦੇ ਤੁਸੀਂ ਵਿਆਜ ਵੀ ਕਰਦੇ ਹੋ, ਕਹਿੰਦੇ ਤੁਸੀਂ ਕਿਸ ਤਰ੍ਹਾਂ, ਕਹਿੰਦੇ ਅੱਛਾ ਭਾਈ ਇਸ ਤਰ੍ਹਾਂ ਕਰੇ ਤੁਸੀਂ, ਕਹਿੰਦੇ ਨੇ ਕੋਹੜਾ ਰਾਜੀ ਹੋ ਗਿਆ ਨਾ ਹੀ ਭਗਤ ਪੂਰ ਸਿੰਘ ਦਾ ਪਿੰਗਲਵਾੜਾ। ਦੇਖੋ ਰਾਗੀ ਤਦੇ ਕਹਿੰਦੇ ਮੇਰਾ ਗਾਂ ਰਾਗੀ ਗਿਆਨ ਚੱਕ ਰਹੇ ਨੇ। ਮੈਂ ਆਪ ਦੇਖੇ ਮੈਨੂੰ ਮਿਲਦੇ, ਕਿਉਂਕਿ ਉਹ ਟੇਪਾ ਸੁਣਦੇ ਉਹਨਾਂ ਨੂੰ ਐਸੀ, ਜਿੱਦਣ ਸਾਡਾ ਗਿਆਨ ਰਾਗੀਆਂ ਦੇ ਹੱਥ ਆ ਗਿਆ ਨਾ ਭਾਈ ਸਾਹਿਬ ਜੀ, ਹਜ਼ਾਰਾਂ ਦਾ ਸੁਧਾਰ ਕਰ ਜਾਣਗੇ। ਉਹਨਾਂ ਕੋਲ ਟੈਕਨੀਕ ਹੈ, ਉਹਨਾਂ ਕੋਲ ਗਹਿਣ ਹੈ। ਇਸੇ ਕਰਕੇ ਕਥਾ ਵਾਚਕਾਂ ਕੋਲ ਜੇ ਗਿਆਨ ਆ ਗਿਆ ਉਹਨਾਂ ਨਾਲ ਫਲਟਾ ਸਕਣੇ ਫੜ ਕੇ। ਇਸ ਕਰਕੇ ਇਹ ਟੋਲੇ ਐਸੇ ਨੇ ਜਿਹੜੇ ਗੁਣਵੰਤੇ ਨੇ, ਗਣਾ ਵਾਲੇ। ਉਹ ਰਾਗੀ ਕਹਿਣ ਲੱਗਾ ਜੀ ਇੱਥੇ ਇਸ ਤਰ੍ਹਾਂ ਕਰੋ ਤੁਸੀਂ ਪਿੰਗਲਵਾੜੇ ਦਾ ਇੱਕ ਬਹੁਤ ਹੈ ਨਹੀਂ, ਮੈਂ ਕਹਿੰਦਾ ਇੱਕ ਪਿੰਗਲਵਾੜੇ ਦਾ ਕੋੜਾ ਲਿਆ ਕੇ ਨਾ ਮੇਰੇ ਸਾਹਮਣੇ ਉਹਨੂੰ ਨੜਾ ਕੇ ਤਰ੍ਹਾਂ ਐਨ ਉਹਦੀ ਕੰਚਨ ਕਾਇਆ ਕਰਕੇ ਦੱਸੋ। ਤਾਂ ਕਹਿੰਦਾ ਜੀ ਸਰਦਾਰ ਜੀ ਤੁਸੀਂ ਮਖਾਲ ਕਰਦੇ, ਉਹਨੇ ਤਾਂ ਬਹੁਤ ਭਾਵਨੀ ਨਾ ਨਾਤਾ ਸੀ, ਭਾਵਨੀ ਪ੍ਰਵਾਨ ਹੈ ਪੈ। ਕਹਿੰਦਾ ਉਹ ਜਿਹੜੇ ਸਾਰੀ ਉਮਰ ਦੇ ਘੋੜੇ ਉਹ ਬਗੈਰ ਭਾਵਨੀ ਤੋਂ ਨਾ ਹੋਣੇ। ਉਹ ਚੁੱਪ ਕਰ ਗਈ, ਕਹਿੰਦਾ ਸਰਦਾਰ ਜੀ ਉਹ ਜਿਹੜੇ ਸਾਰੀ ਉਮਰ ਦੇ ਘੋੜੇ ਉੱਤੇ ਮਾਰੋ ਘੋੜ ਨਹੀਂ ਆਖ ਰਿਹਾ ਬਸ ਆਪਣਾ ਜਨਮ ਖਰਾ, ਉਹ ਬਗੈਰ ਭਾਵਨੀ ਤੋਂ ਨਾ ਆਉਣਗੇ, ਉਹਨਾਂ ਨੂੰ ਜਾਓ ਉਹ ਭਾਵਨੀ ਸਮੇਤ ਹੀ ਲਿਆਓ ਉਹਨਾਂ ਨੂੰ, ਔਰ ਉਹਨਾਂ ਨੂੰ ਨੜਾ ਕੇ ਦੱਸ। ਫਿਰ ਜਾ ਕੇ ਸੰਗਤ ਚੁੱਪ ਕੀਤੀ ਔਰ ਉਹਨੇ ਫਿਰ ਆਹ ਤੁਕ ਪੜੀ, ਅੰਮ੍ਰਿਤ ਸਾਰ ਸਤ ਗੁਰ ਸਤਵਾਦੀ ਜਿਤ ਨਾਤੇ ਕੌੜਾ ਹੰਸ। ਇਹ ਸਾਡਾ ਮਨ ਕਹਿ ਗਿਆ ਹੈ, ਇਹ ਜਦੋਂ ਅੰਦਰਲਾ ਸਤਿਗੁਰੂ ਮਿਲਣਾ ਹੈ ਉਦੋਂ ਇਹ ਹੰਸ ਹੋ ਜਾਣਾ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਕਾਇਆ ਨੂੰ ਰੋਣ ਡਿਆ ਮਨੇ ਵੱਜੀਆਂ ਵਾਦਾਈਆਂ। ਸਾਬਦ ਚੀਨੇ ਸਹਿਜ ਕਰਿਆ, ਸਾਬਦ ਚੀਨੇ ਸਹਿਜ ਕਰਿਆ, ਇਹ ਗੁਰੇ ਕਹਿਆ ਸਾਕਾਰ ਕਮਾਵੋ, ਗੁਰੇ ਕਹਿਆ ਸਾਕਾਰ ਕਮਾਵੋ, ਇਹ ਸਾਚੇ ਨਾਏ ਵਡਾਈ ਪਾਵੋ, ਇਹ ਸਾਚੇ ਨਾਏ ਵਡਾਈ ਪਾਵੋ, ਸ਼ਬਦ ਚੀਨੇ ਸਹਿਜ ਕਰਿਆ।
ਉਸ ਗੁਰੂ ਅਮਰਦਾਸ ਸਾਹਿਬ ਦਾ ਸ਼ਬਦ ਹੈ, ਉਸ ਵੇਲੇ ਸੰਗਤ ਨੂੰ ਸਾਰੀਆਂ ਬਾਣੀਆਂ ਇਸ ਤਰ੍ਹਾਂ ਕਰਦੇ ਸੀ ਕਿ ਜਗ ਕਊਆ ਮੁੱਖ ਚੁੰਚ ਗਿਆਨ। ਆ ਜਿਹੜੇ ਕਥਾਵਾਚਕ ਆ ਗਿਆਨੀ ਆ ਸਾਰੇ ਚੁੰਚ ਗਿਆਨ ਕਰ ਰਹੇ, ਨਾਮ ਨਹੀਂ ਜਪਦੇ, ਉਹ ਕਹੂਏ ਨਹੀਂ, ਉਹਨਾਂ ਦਾ ਮਨ ਸਦਾ ਹੀ ਪੈੜੇ ਖਿਆਲ ਰਹਿਣਗੇ ਉਹਨਾਂ ਦੇ, ਜੇ ਨਾਮ ਨਹੀਂ ਜਪਣਗੇ ਤਾਂ। ਕਥਾ ਕਰੋ, ਸਭ ਕੁਛ ਕੀਰਤਨ ਕਰੋ, ਪਰ ਜਿਹੜਾ ਮਨ ਹੈ ਉਹਨੂੰ ਤਾਂ ਸੋਧਣ ਦਾ ਕੋਈ, ਉਹ ਜਿਹੜਾ ਮਨ ਹੈ ਉਹਨੂੰ ਹੰਸ ਬਣਾਓ, ਅੰਦਰ ਸਤਿਗੁਰੂ ਦਾ ਵਜੂਦ ਖੜਾ ਕਰੋ, ਕਿਉਂ ਸਰਵਰ ਹੰਸ ਤੁਰ ਇਹੀ ਮੇਲਾ। ਬਾਬਾ ਨਾਨਕ ਦਾ ਸ਼ਬਦ ਸਰਵਰ, ਸਰਵਰ ਕਹਿੰਦੇ ਤਲਾਅ ਨੂੰ, ਔਰ ਜਿਹੜਾ ਹੰਸ ਹੈ ਉਹ ਮੋਤੀ ਚੁੱਕਦਾ ਹੈ, ਉਹ ਮਾਨ ਸਰੋਵਰ ਝੀਲ 'ਤੇ ਰਹਿੰਦਾ ਹੈ, ਸਾਡੇ ਅੰਦਰ ਹੈ ਮਾਨ ਸਰੋਵਰ ਝੀਲ। ਔਰ ਬਾਬਾ ਨਾਨਕ ਸ਼ਬਦ ਕਹਿੰਦਾ ਇਹ ਜਿਹੜੇ ਦੋ ਜਿਹੜਾ ਪੁਰਸ਼ ਹੰਸੁਨ ਦੇ ਹੈ, ਇਹ ਪਿਛਲੇ ਜਨਮ ਦੀ ਵੀ ਇਹਨਾਂ ਦੀ ਕਮਾਈ ਹੁੰਦੀ ਹੈ ਅਤੇ ਇਹਨਾਂ ਦਾ ਮੇਲਾ ਅੰਦਰ ਹੋ ਜਾਂਦਾ ਹੈ। ਸਰ ਵਾਰ ਹੰਸ ਤੁਰੇ ਹੀ ਮੇਲਾ, ਖਸਮੇ ਇਵੇਂ ਪਾਣਾ, ਰੱਬ ਨੂੰ ਇੱਦਾਂ ਹੀ ਪਾਉਂਦਾ। ਸਰਵਰ ਅੰਦਰ ਹੀਰਾ ਮੋਤੀ, ਸੋ ਹੰਸਾ ਕਾ ਖਾਣਾ, ਪਰ ਬਗਲਾ ਕਾਗ ਨਾ ਰਹੀ ਸਰਵਰ, ਜੇ ਹੋਵੇ ਅਤ ਸਿਆਣਾ, ਉਹਨਾਂ ਦਾ ਰਿਜਕ ਸੋ ਉੱਥੇ ਨਾ ਹੀ, ਉਹਨਾਂ ਹੋਰ ਹੋ ਖਾਣਾ, ਉਹਨਾਂ ਨੇ ਡੱਡੀਆਂ ਹੀ ਖਾਣੀਆਂ, ਉਹਨਾਂ ਨਾ ਬਗਲਿਆਂ, ਉਹਨਾਂ ਨਾ ਅੱਖਾਂ ਮੀਚ ਕੇ, ਜਦੋਂ ਡੱਡੀ ਆਈ ਨਹੀਂ ਅਤੇ ਪਏ ਨਹੀਂ ਡੱਡੀ ਨੂੰ। ਬਗਲਾ ਇੱਕ ਢੰਗ ਭਾਰ ਖੜਾ ਹੁੰਦਾ ਭਗਤਾਂ ਨੂੰ, ਤੋ ਸਰਵਰ ਹੰਸ ਤੁਰੇ ਹੀ ਮੇਲਾ, ਜੇ ਅਸੀਂ ਨਾਮ ਜਪਦੇ ਹਾਂ, ਜਦੋਂ ਕਿਰਪਾ ਹੋਏਗੀ ਔਰ ਸਾਡਾ ਮੇਲਾ ਜ਼ਰੂਰ ਹੋਏਗਾ। ਅੰਦਰ ਹੈ ਸਰਵਰ ਹੰਸ ਤੁਰੇ ਹੀ ਮੇਲਾ, ਖਸਮੇ ਇਵੇਂ ਪਾਣਾ, ਸਰਵਰ ਅੰਦਰ ਹੀਰਾ ਮੋਤੀ, ਸੋ ਹੰਸਾ ਕਾ ਖਾਣਾ, ਬਗਲਾ ਕਾਗ ਨਾ ਰਹੀ ਸਰਵਰ, ਜੇ ਹੋਵੇ ਅਤ ਸਿਆਣਾ, ਉਹਨਾਂ ਦਾ ਰੀਕ ਸੋ ਉੱਥੇ ਨਾ ਹੀ, ਉਹਨਾਂ ਹੋਰੋ ਖਾਣਾ। ਇਸ ਕਰਕੇ ਸਰਵਰ ਹੰਸ, ਇਹ ਮਾਨ ਸਰੋਵਰ, ਇਹ ਸਾਰਾ ਕੁਛ, ਇਹ ਅੰਮ੍ਰਿਤਸਰ ਦਾ ਛੱਪੜ ਨਹੀਂ ਹੈ, ਇਹ ਸਾਰਾ ਚੁੱਕਾ ਸਾਹਿਬ ਝੂਠ ਹੈ, ਪਾਜ ਹੈ, ਅਸਲ ਕੀ ਹੈ ਅਤੇ ਅੰਮ੍ਰਿਤਸਰ ਸਤਿਗੁਰ ਸਤਵਾਦੀ ਜਿਤ ਨਾਤੇ ਕਊਆ ਹੰਸ ਹੋਵੇ, ਸਾਡਾ ਮਾਨ ਅੰਦਰ ਨਾ ਕੇ ਹੰਸ ਬਣ ਜਾਂਦਾ ਹੈ, ਅਤੇ ਉਹ ਹੈ ਸਾਬਦ ਚੀਨੇ ਸਾਕਾਰ ਕਮਾਵੋ, ਇਹ ਗੁਰ ਕਹਿਆ ਸਾਕਾਰ ਕਮਾਵੋ, ਜਗ ਕਊਆ ਮੁਖ ਚੁੰਚ ਗਿਆ, ਜਗ ਕਊਆ ਮੁਖ ਚੁੰਚ ਗਿਆ, ਕਿਉਂਕਿ ਨਾ ਕਥਾ ਆਵਾਜ਼ ਕਰਨ ਦਾ ਪੰਜ ਟੋਲੇ ਹੈ, ਤੁਹਾਨੂੰ ਅਸੀਂ ਸਦਾ ਲਈ ਦੱਸ ਦਈਏ, ਅਸੀਂ ਛਾਪ ਕੇ ਵੀ ਕੱਢ ਰਹੇ ਹਾਂ, ਪੰਜ ਟੋਲੇ ਹੈ ਜਿਹੜੇ ਕਿ ਸਿੱਖ ਸੰਗਤਾਂ ਨੂੰ ਚਿਚੜੀਆਂ ਨੂੰ ਚਿਮੜੇ ਹੈ। ਚਿਚੜੀ ਕੀ ਕਰਦੀ ਹੈ? ਉਹ ਮਹੀਂ ਦੇ ਹਵਾਨੇ ਲਾਗੇ ਥੱਲੇ ਜਾ ਕੇ ਲੱਗਦੀ, ਉਹ ਦੁੱਧ ਨਹੀਂ ਪੀਂਦੀ, ਉਹ ਖੂਨ ਪੀਂਦੀ ਹੈ ਚਿਚੜੀ। ਇਹ ਪੰਜ ਟੋਲੇ ਐਸੇ ਨੇ, ਇਹ ਸੰਗਤਾਂ ਨੂੰ ਚੂਸ ਕੇ ਖਾ ਗਏ, ਐਡੀਆਂ ਐਡੀਆਂ ਨੇ, ਇਹਦੀਆਂ ਫੀਸਾਂ ਵੱਧ ਗਈਆਂ, ਇੰਨਾ ਇਹਨਾਂ ਦੇ ਚੜਾਵੇ। ਆਹ ਇੱਕ ਪਹਿਲਾ ਰਾਗੀ ਟੋਲਾ, ਪੁਜਾਰੀ ਟੋਲਾ, ਤੀਸਰਾ ਸਾਧ ਟੋਲਾ, ਚੌਥਾ ਪੋਲੀਟੀਸ਼ੀਅਨ ਟੋਲਾ, ਪੰਜਵਾਂ ਕਥਾਵਾਚਕ ਟੋਲਾ, ਅਤੇ ਜਿਹੜਾ ਸਭ ਤੋਂ ਭੈੜਾ ਟੋਲਾ ਨਾ, ਉਹਦਾ ਮੈਂ ਨਾਂ ਹੀ ਲੈ ਲਿਆ, ਉਹ ਆ ਪਾਗਲਾਂ ਵਾਲਾ ਨਿਹੰਗ ਟੋਲਾ, ਉਹ ਅਸੀਂ ਕਿਸੇ ਗਿਣਤੀ 'ਚ ਨਹੀਂ ਰੱਖਦੇ, ਉਹ ਬਸ ਉਹਨਾਂ ਦਾ ਤਾਂ ਜ਼ਿਕਰ ਹੀ ਕੋਈ ਨਹੀਂ ਨਾ। ਇਸ ਕਰਕੇ ਉਹਨਾਂ ਦੀਆਂ ਗੱਲਾਂ ਅਸੀਂ ਹੌਲੀ ਹੌਲੀ ਇਹਨਾਂ ਟੋਲਾਂ ਦੇ, ਇਹ ਜਿਹੜੇ ਪੰਜ ਟੋਲੇ ਆ ਨਾ, ਸੰਗਤਾਂ ਨੂੰ ਝੂਠ ਰਹੇ, ਆਪ ਨਹੀਂ ਕਿਰਤ ਕਰਨੀ, ਇਹ ਕਿਰਤੀਆਂ ਦੇ ਉੱਤੇ ਸਭ ਪਲ ਰਹੇ। ਉਹ ਐਸਾ ਇਹ ਪੰਜ ਟੋਲੇ ਛਾਏ ਪਏ ਸਾਰੀ ਸੰਗਤ ਦੇ ਉੱਤੇ, ਜਿਹਦਾ ਕੋਈ ਹਿਸਾਬ ਨਹੀਂ। ਅਰ ਇਹਨਾਂ ਨੇ ਕਦੀ ਇਹ ਉਹ ਹੈ ਜੱਗ ਕਊਆ ਮੁਖ ਚੁੰਚ ਗਿਆ, ਜੱਗ ਕਊਆ ਮੁਖ ਚੁੰਚ ਗਿਆ, ਕਿਉਂ? ਅੰਤਰ ਲੋਭ ਝੂਠ ਅਭਿਮਾਨ। ਇਹ ਗੁਰੂ ਅਮਰਦਾਸ ਸਾਹਿਬ ਵੇਲੇ ਬਾਹਮਣ ਟੋਲੇ ਸੀ ਇਹੋ ਜਿਹੇ ਸਾਰੇ। ਇਹ ਜੱਗ ਕਊਆ ਮੁਖ ਚੁੰਚ ਗਿਆ, ਇਹ ਅੰਤਰ ਲੋਭ ਝੂਠ ਅਭਿਮਾਨ। ਤੀਸਰੀ ਤੁਕ ਚ ਨਿਚੋੜ ਕਰਦੇ ਆ, ਬਿਨ ਨਾਮ ਹੈ ਸਾਰੇ, ਇਹ ਬਿਨ ਨਾਮ ਹੈ ਪਾਜ ਲਹੋ ਗੁਣਦਾਨ, ਬਿਨ ਨਾਮ ਹੈ ਪਾਜ ਲਹ ਗੁਣਦਾਨ, ਤੇ ਸਤਿਗੁਰ ਸੇਵੇ ਨਾਮ ਵਸੇ ਮਨ ਚੀਤ, ਤੇ ਸਤਿਗੁਰ ਸੇਵੇ ਨਾਮ ਵਸੇ ਮਨ ਚੀਤ, ਇਹ ਗੁਰ ਪੇਟੇ ਹਰ ਨਾਮ ਚਿਤਾਵੈ, ਗੁਰ ਪੇਟੇ ਹਰ ਨਾਮ ਚਿਤਾਵੈ, ਬਿਨ ਨਾਵੇ ਹੋਰ ਝੂਠ ਪਰੀਤ, ਬਿਨ ਨਾਵੇ ਹੋਰ ਝੂਠ ਪਰੀਤ, ਇਹ ਗੁਰੇ ਕਹਿਆ ਸਾਕਾਰ ਕਮਾਵੋ, ਗੁਰੇ ਕਹਿਆ ਸਾਕਾਰ ਕਮਾਵੋ, ਇਹ ਸਾਬਦ ਚੀਨੇ ਸਹਿਜ ਘਰ ਆਵੋ, ਸਾਬਦ ਚੀਨੇ ਸਹਿਜ ਘਰ ਆਵੋ, ਇਹ ਸਾਚੇ ਨਾ ਜਿਹੜੇ ਪੰਜੇ ਟੋਲੇ ਆ ਇਹਨਾਂ ਦਾ ਸਭ ਤੋਂ ਵੱਡਾ ਪਤਾ ਕੀ ਹੈ ਕਰਮ?
ਉਹ ਹੈ
ਆਪ ਨ ਬੂਝੇ ਲੋਕ ਬੁਝਾ ਲੋ ਗੱਲ ਆਪ ਨ ਬੂਝੇ ਲੋਕ ਬੁਝਾ ਕਹਿਤਾ ਕਹਿ ਰਹੇ ਆਪ ਨ ਬੂਝੇ ਲੋਕ ਬੁਝਾ ਮਨ ਕਾ ਅੰਧਾ ਅੰਧ ਕਮਾਵੇ ਇਹ ਦਾਰ ਘਰ ਮਹਿਲ ਠੌਰ ਕੈਸੇ ਪਾਵੇ ਦਾਰ ਘਰ ਮਹਿਲ ਠੌਰ ਕੈਸੇ
ਪਾਵੇ
ਕਿੱਦਾਂ ਪਾਵੇ ਇਹ ਹਰ ਜੀਓ ਸੇਵੀਐ ਅੰਤਰ ਜਾਮੀ ਹਰ ਜੀਓ ਸੇਵੀਐ ਅੰਤਰ ਜਾਮੀ ਘਟ ਘਟ ਅੰਤਰੇ ਜਿਸ ਕੀ ਜੋਤ ਸਮਾਨੀ ਇਹ ਘਟ ਘਟ ਅੰਤਰੇ ਜਿਸ ਕੀ ਜੋਤ ਸਮਾਨੀ ਤਿਸ ਨਾਲ ਕਿਆ ਚੱਲੈ ਤਿਸ ਨਾਲੇ ਕਿਆ ਚੱਲੇ ਪਹਿਨਾਨੀ ਇਹ ਤਿਸ ਨਾਲੇ ਕਿਆ ਚੱਲੇ ਪਹਿਨਾ ਸਾਚਾ ਨਾਮ ਸਾਚੇ ਸ਼ਬਦੇ ਜਾਣੈ ਸਾਚਾ ਨਾਮ ਸਾਚੇ ਸ਼ਬਦੇ ਜਾਣੈ ਆਪੇ ਆਪ ਮਿਲੇ ਚੁੱਕੇ ਅਭਿਮਾਨੈ ਆਪੇ ਆਪ ਮਿਲੇ ਚੁੱਕੇ ਅਭਿਮਾਨੈ ਇਹ ਗੁਰਮੁਖ ਨਾਮ ਸਦਾ ਸਦਾ ਬਖਾਨੈ ਗੁਰਮੁਖ ਨਾਮ ਸਦਾ ਸਦਾ ਬਖਾਨੈ ਇਹ ਸਤਿਗੁਰ ਸੇਵੀਐ ਦੂਜੀ ਦੁਰਮਤ ਜਾਈ ਸਤਿਗੁਰ ਸੇਵੀਐ ਦੂਜੀ ਦੁਰਮਤ ਜਾਈ ਔਗਣ ਕਾਤ ਪਾਪਾਂ ਮਤ ਖਾਈ ਔਗਣ ਕਾਤ ਪਾਪਾਂ ਮਤ ਖਾਈ ਕੰਚਨ ਕਾਇਆ ਜੋਤੀ ਜੋਤ ਸਮਾਈ ਇਹ ਕੰਚਨ ਕਾਇਆ ਜੋਤੀ ਜੋਤ ਸਮਾਈ ਇਹ ਸਤਿਗੁਰ ਮਿਲਿਆ ਵੱਡੀ ਵਡਿਆਈ ਆਹਾ ਇਹ ਸਤਿਗੁਰ ਮਿਲਿਆ ਵੱਡੀ ਵਡਿਆਈ ਦੁੱਖ ਕਾਟੈ ਹਿਰਦੇ ਨਾਮ ਵਸਾਈ ਦੁੱਖ ਕਾਟੈ ਹਿਰਦੇ ਨਾਮ ਵਸਾਈ ਨਾਮੇ ਰੱਤੇ ਸਦਾ ਸੁਖ ਪਾਈ ਇਹ ਨਾਮੇ ਰੱਤੇ ਸਦਾ ਸੁਖ ਪਾਈ ਗੁਰਮਤਿ ਮਾਨਿਆ ਕਰਨੀ ਸਾਰੋ ਗੁਰਮਤਿ ਮਾਨਿਆ ਕਰਨੀ ਸਾਰ ਗੁਰਮਤਿ ਮਾਨਿਆ ਮੋਖ ਦੁਆਰ ਗੁਰਮੁਖ ਮਾਨਿਆ ਓਹ ਮੋਖ ਦੁਆਰ ਆਗਲੀ ਕਲੋਜ ਕਰਨ ਲੱਗੇ ਜਿਹੜੇ ਪਰਿਵਾਰ ਨਾਲ ਉਹਨੂੰ ਸੂਲੀ 'ਤੇ ਟੰਗਿਆ ਸੀ ਨਾਮ ਨਹੀਂ ਸੀ ਜਪਣ ਦਿੰਦਾ ਜਿਹੜਾ ਨਾਮ ਜਪਣ ਵਾਲਾ ਬੰਦਾ ਉਹਦਾ ਵੀ ਆਧਾਰ ਚੁਕਾ ਜਾਂਦਾ ਨਾਨਕ ਗੁਰਮਤਿ ਮਾਨਿਆ ਹਰ ਵਾਰੇ ਸਧਾਰੇ ਨਾਨਕ ਗੁਰਮਤਿ ਮਾਨਿਆ ਪਰਵਾਰੇ ਸਾਧਾਰ ਪਰਵਾਰੇ ਸਧਾਰ ਪਰਵਾਰੇ ਸਧਾਰ ਇਹ ਸ਼ਬਦ ਚੀਨੇ ਸਹਿਜ ਕਰਿਆ ਓ ਸ਼ਬਦ ਚੀਨੇ ਸਹਿਜ ਕਰਿਆ ਖੇਮਾ ਧੀਰਜ ਕਰ ਗਊ ਲਵੇਰੀ
ਖੇਮਾ ਧੀਰਜ ਕਰ ਗਊ ਲਵੇਰੀ
ਖੇਮਾ ਧੀਰਜ ਕਰ ਗਊ ਲਵੇਰੀ ਖੇਮਾ ਧੀਰਜ ਕਰ ਗਊ ਲਵੇ ਸਹਿਜੇ ਬਛਰਾ ਖੀਰ ਮਹੱਲਾ ਪਹਿਲਾ ਆਹ ਸ਼ਬਦ ਲਮਕਾਵਾਂਗੇ ਕੱਲ੍ਹ ਨੂੰ ਇਹਦਾ ਸਵਾਦ ਲੈ ਲੈ ਕੇ ਪੜ੍ਹਾਂਗੇ ਬਾਬਾ ਨਾਨਕ ਕਹਿੰਦਾ ਛੜਾਂ ਮਾਰ ਵਾਲੀ ਗਾਂ ਨਾ ਬਣ ਕਿਸੇ ਨੂੰ ਫੋਰਗਿਵ ਕਰਨਾ ਸਿੱਖ ਜੇ ਤੇਰੇ ਨਾਲ ਕਿਸੇ ਦੀ ਨਹੀਂ ਬਣਦੀ ਉਹਨੂੰ ਫੌਰ ਗਿਆ ਕਰ, ਗੁੱਸਾ ਨਾ ਕਰ ਉਹਦਾ। ਕਹਿੰਦਾ ਜਿਨ ਚਿਕਰ ਤੂੰ ਇਹ ਖਿਮਾ ਦਾ ਗੁਣ ਨਹੀਂ ਗ੍ਰਹਿਣ ਕਰਦਾ, ਤੂੰ ਛੜਾ ਮਾਰਨ ਵਾਲੀ ਗਊ ਰਹਿਣਾ। ਇਸ ਕਰਕੇ ਗਾਂ ਕਿਹੜੀ ਤੂੰ ਬਣਨਾ ਹੈ, ਤਾਂ ਸਹਿਜ ਵਛੜਾ ਖੀਰ ਪੀਏ, ਤਾਂ ਤੂੰ ਸਹਿਜ ਦੀ ਅਵਸਥਾ 'ਤੇ ਜਾ ਸਕਦਾ। ਹਰ ਇੱਕ ਨੂੰ ਫੋਰਗਿਵ ਕਰ। ਫੋਰਗਿਵਨੈਸ ਇਜ਼ ਦੀ ਹਾਈਐਸਟ ਵਰਚੂ। ਕਿਸੇ ਨੂੰ ਮਾਫ਼ ਕਰ ਦੇਣਾ, ਇਹਦੇ ਨਾਲ ਦਾ ਗੁਣ ਕੋਈ ਨਹੀਂ ਹੈ।
ਅੱਜ ਅਸੀਂ ਇੱਥੇ ਖਤਮ ਕਰਾਂਗੇ ਵੀ ਅੱਜ ਕ੍ਰਿਸਮਸ ਹੈ। ਅੱਜ ਐਡਾ ਵੱਡਾ ਦੁਨੀਆ ਦਾ ਬੰਦਾ ਪੈਦਾ ਹੋਇਆ ਜਿਹਦੇ ਫਾਲੋਅਰ ਨਾ ਟਾਈਮ ਦੀਆਂ ਦੋ ਵੰਡਾਂ ਕਰਕੇ ਰੱਖ ਸਕੀਆਂ। ਅਸੀਂ ਆਪਣੇ ਗੁਰੂਆਂ ਨੂੰ ਲੋਕਾਂ ਤੱਕ ਨਹੀਂ ਪਹੁੰਚਾ ਸਕੇ। ਉਹਨਾਂ ਨੇ ਆਪਣੇ ਕ੍ਰਾਈਸਟ ਦਾ ਐਸਾ ਕ੍ਰਿਸਚੀਐਨਿਟੀ ਫੈਲਾਈ ਵੀ ਟਾਈਮ ਨੂੰ ਡਿਵਾਈਡ ਕਰਕੇ ਰੱਖ ਦਿੱਤਾ। ਇੱਕ ਆਫਟਰ ਕ੍ਰਾਈਸਟ, ਇੱਕ ਬਿਫੋਰ ਕ੍ਰਾਈਸਟ। ਜਾ ਦੇਖ ਲਓ, ਸਜੜਾ ਸਨ ਚੱਲਦਾ ਹੈ, ਆਫਟਰ ਕ੍ਰਾਈਸਟ, ਬਿਫੋਰ ਕ੍ਰਾਈਸਟ, ਸਮੇਂ ਦੀ ਵੰਡ ਪਾ ਕੇ ਰੱਖ ਦਿੱਤਾ। ਐਡਾ ਵੱਡਾ ਉਹਨੂੰ ਬਣਾਤਾ, ਔਰ ਅਸੀਂ ਆਪਣੇ ਗੁਰੂਆਂ ਨੂੰ ਸਮਝ ਵੀ ਨਹੀਂ ਸਕੇ। ਅੱਜ ਉਹ ਬੰਦਾ ਪੈਦਾ ਹੋਇਆ ਸੀ ਜਿਹੜੀ ਮਾਂ ਨੂੰ ਥਾਂ ਨਹੀਂ ਸੀ ਲੱਭਦਾ ਵੀ ਮੈਂ ਕਿੱਥੇ ਇਸ ਬੱਚੇ ਦਾ ਜਨਮ ਦੇਵਾਂ। ਇੰਨੀ ਗਰੀਬੀ ਘੋੜਿਆਂ ਦੀਆਂ ਖੁਰਲੀਆਂ 'ਚ, ਉਸ ਅਸਤਬਲ 'ਚ ਉਹਨੂੰ ਕਿਤੇ ਜਗ੍ਹਾ ਨਾ ਲੱਭੀ। ਲੋਕਾਂ ਨੂੰ ਦੱਸਦਾ ਜੀ ਉਹ ਪ੍ਰੈਗਨੈਂਟ ਸੀ, ਇਹਨਾਂ ਦੀ ਕ੍ਰਾਈਸਟ ਸਾਹਿਬ ਦੀ ਮਦਰ, ਉਹਨੂੰ ਥਾਂ ਨਾ ਲੱਭੇ। ਟਾਈਮ ਉਹ ਆ ਗਿਆ ਉਹਨੂੰ ਹਾਰ ਕੇ, ਅੱਜ ਦੇ ਦਿਨ ਉਹਨੂੰ ਖੁਰਲੀਆਂ 'ਚ ਅਗਲਿਆਂ ਨਾਲ ਕਹਿੰਦਾ ਬਾਹਰ ਖੁਰਲੀਆਂ ਪਈਆਂ, ਲੈਣ ਲਾਉਣ ਸੀ ਵੱਡਾ, ਉਹ ਖੁਰਲੀਆਂ 'ਚ ਇਹਨਾਂ ਨੂੰ ਭੇਜ ਦਿਓ ਉੱਥੇ ਜਿਹਨੇ ਆਪਾਂ ਕਰ ਲਏ। ਇਹ ਕ੍ਰਾਈਸਟ ਖੁਰਲੀਆਂ 'ਚ ਜੰਮਿਆ ਸੀ, ਇੰਨੀ ਗਰੀਬੀ 'ਚ। ਔਰ ਇਹ ਕ੍ਰਾਈਸਟ ਇਹ ਸੀ ਵੀ ਜਿਸ ਵੇਲੇ ਇਹਨੂੰ ਅਪ੍ਰੈਲ ਦੇ ਮਹੀਨੇ 'ਚ ਜਾਂ ਅਗਲਿਆਂ 'ਚ ਇਹਨੂੰ ਸੂਲੀ 'ਤੇ ਚਾੜਿਆ, ਔਰ ਸਜ਼ਾ ਕਿੱਡੀ ਸਖ਼ਤ ਸੀ। ਸੂਲੀ 'ਤੇ ਚਾੜਨ ਵਾਲੇ ਨੂੰ ਸਲੀਬ ਆਪ ਚੱਕ ਕੇ ਲਿਜਾਣੀ ਪੈਂਦੀ ਸੀ ਉਸ 'ਤੇ। ਇਹ ਸਜ਼ਾ ਸੀ ਵੀ ਜਿਸ ਬੰਦੇ ਨੂੰ ਸੂਲੀ ਦੀ ਸਜ਼ਾ ਬਾਦਸ਼ਾਹ ਦਿੱਤੇ ਉਹਦੇ ਉਹਨੂੰ ਜਿਹੜੇ ਲੱਕੜ ਉਹ ਕ੍ਰੋਸ ਬਣਿਆ ਹੁੰਦਾ ਐਡਾ ਭਾਰਾ, ਉਹਨੂੰ ਮੋਢੇ 'ਤੇ ਚੁਕਾਉਂਦੇ ਸੀ, ਤੂੰ ਚੱਕ ਕੇ ਲਿਜਾ, ਤੈਨੂੰ ਇਹਦੇ 'ਤੇ ਚਾੜ ਕੇ ਮਾਰਨਾ। ਤੋ ਕ੍ਰਾਈਸਟ ਸਾਹਿਬ ਹਜ਼ਰਤ ਕ੍ਰਾਈਸਟ ਜੀਸਸ ਉਹ ਚੱਕ ਕੇ ਆਪਣੇ ਉੱਥੇ ਤੁਰਿਆ ਨਾ ਜਾਵੇ, ਐਡਾ ਭਾਰਾ ਉੱਤੋਂ ਹੈਂਟਰ ਪੈਣ ਡਿੱਗਦਾ, ਫਿਰ ਉਹਨੂੰ ਚੱਕ ਕੇ ਉਹ ਸੂਲੀ 'ਤੇ, ਉਹ ਫਿਰ ਸੂਲੀ ਉਹਦੇ ਸਾਹਮਣੇ ਗੱਡੀ ਕ੍ਰੋਸ, ਔਰ ਉਹਨੂੰ ਫਿਰ ਉੱਤੇ ਲਾ ਕੇ ਉਹਦੇ ਇੱਥੇ ਕਿੱਲ, ਇੱਥੇ ਕਿੱਲ, ਪੈਰਾਂ 'ਚ ਕਿੱਲ, ਇੱਥੇ ਕਿੱਲ, ਸਿਰ ਦੇ ਉੱਤੇ ਕੰਡਿਆਂ ਦਾ ਤਾਜ ਵੀ ਤੂੰ ਕਹਿੰਦਾ ਮੈਂ ਬਾਦਸ਼ਾਹ ਹਾਂ, ਕਿੰਗਡਮ, ਬੜੀ ਸਾਰੀ ਸਟੋਰੀ ਤੁਸੀਂ ਜਾਣਦੇ ਹੋ। ਉਹਨੂੰ ਫਿਰ ਉੱਥੇ ਕਿੱਲਾਂ 'ਚ ਠੋਕ ਕੇ ਉੱਥੇ ਮਰਨ ਦਿੱਤਾ, ਉਹਦੇ ਪੈਰਾਂ 'ਚ ਖੂਨ ਨਿਕਲਣ ਲੱਗ ਪਿਆ। ਪਰ ਉਹਨੇ ਅਖੀਰਲਾ ਲਫ਼ਜ਼ ਜਿਹੜਾ ਕਿਹਾ ਆਪਣੇ ਰੱਬ ਨੂੰ ਵੀ ਇਹ ਅਕਾਲ ਪੁਰਖ ਅੱਜ ਇਹਨਾਂ ਨੇ ਮੈਨੂੰ ਸੂਲੀ 'ਤੇ ਚਾੜਿਆ, ਇਹਨਾਂ ਨੂੰ ਫੋਰਗਿਵ ਕਰ ਦੇ, ਇਹ ਮੇਰੇ ਬਾਪ, ਇਹਨਾਂ ਨੂੰ ਮਾਫ਼ ਕਰ ਦੇ, ਕਿਉਂਕਿ ਇਹਨਾਂ ਨੂੰ ਗਿਆਨ ਨਹੀਂ ਹੈ। ਬੰਦਾ ਪਾਪ ਕਦੋਂ ਕਰਦਾ? ਜਦੋਂ ਉਹਦਾ ਗਿਆਨ ਨਾ। ਕਹਿੰਦੇ ਇਹਨਾਂ ਨੂੰ ਗਿਆਨ ਨਹੀਂ ਹੈ, ਤੂੰ ਇਹਨਾਂ ਨੂੰ ਕੁਛ ਨਾ ਕਹੀ ਅਤੇ ਇਹਨਾਂ ਨੂੰ ਮਾਫ਼ ਕਰ। ਕਿੱਡਾ ਵੱਡਾ ਬਰੋਡ, ਕਿੱਡਾ ਦਿਲ ਸੀ ਔਰ ਕਿੱਡੀ ਖਿਮਾ ਸੀ, ਉਹਨਾਂ ਨੂੰ ਫੋਰਗਿਵ ਕਰ ਗਿਆ ਵੀ ਇਹ ਅਕਾਲ ਪੁਰਖ, ਇਹਨਾਂ ਨੂੰ ਗਿਆਨ ਹੈ ਨਹੀਂ। ਇਸੇ ਤਰ੍ਹਾਂ ਸਾਡੀ ਸਿੱਖ ਕੌਮ 'ਚ ਜੇ ਕੋਈ ਅਗਿਆਨਤਾ 'ਚ ਕੰਮ ਕਰ ਰਿਹਾ, ਉਹਨਾਂ 'ਤੇ ਗੁੱਸੇ ਨਹੀਂ ਹੋਣਾ, ਤਰਸ ਕਰਨਾ, ਉਹਨਾਂ 'ਤੇ ਵੀ ਭਲਾ ਮੰਨਣਾ, ਆ ਗਿਆਨ ਵੰਡਣਾ। ਵੀ ਬਾਬਾ ਨਾਨਕ ਕਹਿੰਦਾ ਖਿਮਾ ਧੀਰਜ ਕਰ ਗਊ ਲਵੇਰੀ। ਅਸੀਂ ਖਿਮਾ ਦਾ ਜਿਹੜਾ ਕਿਸੇ ਨੂੰ ਮਾਫ਼ ਕਰ ਦੇਣਾ ਹੈ, ਇਹ ਹਾਈਐਸਟ ਵਰਚੂ ਮੰਨੀ ਗਈ ਹੈ। ਇਸ ਕਰਕੇ ਅਸੀਂ ਹਰ ਵੇਲੇ ਘਰ ਦੇ ਵਿੱਚ ਵੀ ਆਪਣਾ ਬੇਸ਼ਤ ਬਣਾ ਸਕਦੇ ਹਾਂ। ਜੇ ਹਸਬੈਂਡ ਵਾਈਫ ਨੂੰ ਫੋਰਗਿਵ ਕਰਦਾ ਹੈ, ਵਾਈਫ ਹਸਬੈਂਡ ਨੂੰ ਫੋਰਗਿਵ ਕਰਦੀ ਹੈ, ਬੱਚੇ ਉੱਧਰ ਉੱਧਰ, ਨੂੰਹ ਸੱਸ, ਸਾਰੇ ਰਿਸ਼ਤੇ ਜਿੰਨੇ ਅਸੀਂ ਘਰ ਦੇ ਵਿੱਚ, ਆਹ ਜਿਹੜਾ ਗੁਣ ਆ ਇਹ ਅਸੀਂ ਗਵਾ ਲਿਆ। ਅਸੀਂ ਖਿਮਾ ਨਹੀਂ ਕਿਸੇ ਨੂੰ ਕਰਦੇ, ਅੰਦਰ ਗੁੱਸਾ ਰੱਖਦੇ। ਉਹਦਾ ਮਤਲਬ ਇਹ ਹੁੰਦਾ ਵੀ ਸਾਡਾ ਨਾਮ ਜਪਣਾ ਤਾਂ ਕਿਤੇ ਸਵਾਲ ਹੀ ਨਹੀਂ, ਅਤੇ ਇਨਸਾਨ ਵੀ ਨਹੀਂ ਹਾਂ ਅਸੀਂ। ਮਹਾਰਾਜ ਨੇ ਕਿਹਾ ਵੀ ਜੇ ਤੂੰ ਸਹਿ ਪਹਿਲਾਂ ਖਿਮਾ ਸ਼ਿੰਗਾਰ, ਨਿਮਣ ਸੋ ਅੱਖਰ, ਖਾਵਣ ਗੁਣ, ਜੇਬਾ ਮਣੀਆਂ ਮੰਤ, ਇਹ ਤਰ੍ਹਾਂ ਭੈਣੇ ਵੇਸ਼ ਕਰ ਤਾਂ ਵਸ ਆਵੇ ਕੰਤ। ਕਿਸੇ ਨੂੰ ਮਾਫ਼ ਕਰਨਾ ਸਿੱਖ, ਦੂਸਰਾ ਗਰੀਬੀ ਧਾਰ ਨਿਉ ਕੇ ਚੱਲ, ਔਰ ਤੀਸਰਾ ਹੈ ਜੀਵ ਨਾਮ ਮੰਤਰ ਨਾ ਜਪਣਾ ਛੱਡੀ, ਮਣੀਆਂ ਜੇਬਾ ਮੰਤ, ਜੀਵ ਨਾਮ ਜਾਪੀ ਚੱਲ, ਔਰ ਐਡਾ ਭਲੀ ਭੂਤ ਹੋਏਗਾ ਨਾਲ ਜੇ ਆਹ ਦੋ ਗੁਣ ਕਰ ਲਏਗਾ, ਨਿਮਣ ਸੋ ਅੱਖਰ, ਖਾਵਣ ਗੁਣ। ਖਾਵਣ ਕਹਿੰਦੇ ਆ ਕਿਸੇ ਨੂੰ ਫੋਰਗਿਵ ਕਰਨਾ, ਔਰ ਨਿਵਣਾ ਕਹਿੰਦੇ ਆ ਗਰੀਬੀ 'ਚ ਰਹਿਣਾ, ਔਰ ਮਣੀਆਂ ਜੇਬਾ ਮੰਤ, ਜੀਵ ਦੇ ਨਾਲ ਇਹ ਮੰਤਰ ਜਪੀ ਜਾਣਾ, ਪਰਮੇਸ਼ਰ ਦਾ ਨਾਮ, ਇਹਦੇ ਨਾਲ ਰੱਬ ਵੀ ਵਸ ਆ ਜਾਂਦਾ। ਇਸ ਕਰਕੇ ਮਹਾਰਾਜ ਨਾਲ ਔਰ ਕ੍ਰਾਈਸਟ ਸਾਹਿਬ ਨਾਲ ਉੱਥੇ
ਜਿਹਨਾਂ ਨੂੰ ਸਹੂਲੀਅਤ ਜਿਹੜੇ ਕਹਿੰਦੇ ਇਹ ਮੇਰੇ ਬਾਪ ਇਹਨਾਂ ਨੂੰ ਬਖਸ਼ ਦੇ ਕਿਉਂਕਿ ਇਹਨਾਂ ਨੂੰ ਗਿਆਨ ਨਹੀਂ ਹੈ। ਦੁਆ ਬਾਬਾ ਨਾਨਕ ਉਹ ਤੀਰੇ ਰਿਹਾ ਔਰ ਇਹ ਸ਼ਬਦ ਅਸੀਂ ਅਗਲੀ ਸ਼ਬਦ ਚੌਂਕੀ 'ਚ ਰਾਸ ਲੈ ਕੇ ਪੜ੍ਹਾਂਗੇ। ਖੇਮਾ ਤੀਰਜ ਕਰੇ ਗੌਲ ਮੇਰੀ ਸੀਮਾ ਤੀਰਜ ਕਰੇ ਗੌਲ ਮੇਰੀ ਸਹਿਜੇ ਬਛਰਾ ਖੀਰ ਪੀਏ ਇਹ ਸਹਿਜੇ ਬਛਰਾ ਖੀਰ ਪੀਏ ਇਹ ਸਿਫਤ ਕਰਮ ਕਾ ਕੱਪੜਾ ਮਾਂਗੂ ਸਿਫਤ ਕਰਮ ਕਾ ਇਹ ਸਿਫਤ ਸ਼ਰਮ ਕਾ ਸਿਫਤ ਸ਼ਰਮ ਕਾ ਕੱਪੜਾ ਮਾਂਗੂ ਹਰ ਗੁਣ ਨਾਨਕ ਰਵਤ ਰਹੇ ਹਰ ਗੁਣ ਨਾਨਕ ਰਵਤ ਰਹੇ ਖੇਮਾ ਤੀਰਜ ਕਰੇ ਗੌਲ ਮੇਰੀ ਖੇਮਾ ਤੀਰਜ ਕਰੇ ਗੌਲ ਮੇਰੀ ਸਹਿਜੇ ਬਛਰਾ ਖੀਰ ਪੀਏ ਇਹ ਸਹਿਜੇ ਬਛਰਾ ਖੀਰ ਪੀਏ ਇਹ ਸਿਫਤ ਸ਼ਰਮ ਕਾ ਕੱਪੜਾ ਮਾਂਗੂ ਸਿਫਤ ਸ਼ਰਮ ਕਾ ਕੱਪੜਾ ਮਾਂਗੂ ਹਰ ਗੁਣ ਨਾਨਕ ਰਵਤ ਰਵੇ ਹਰ ਗੁਣ ਨਾਨਕ ਰਵਤ ਰਵੇ ਇੱਕੇ ਮਾਂ ਤੀਰਜ ਕਰੇ ਗੌਲ ਮੇਰੀ ਇੱਕੇ ਮਾਂ ਤੀਰਜ ਕਰੇ ਗੌਲ ਮੇਰੀ ਕਰਤਾ ਤੂੰ ਮੇਰਾ ਜਜਮਾਨ ਕਰਤਾ ਤੂੰ ਮੇਰਾ ਜਜਮਾਨ ਇੱਕ ਦੱਖਣਾ ਹਾਂ ਇੱਕ ਦੱਖਣਾ ਹਾਂ ਤੈ ਪੈਮਾਨੋ ਇੱਕ ਦੱਖਣਾ ਹਾਂ ਤੈ ਪੈਮਾਨੋ ਦੇਹ ਆਪਣਾ ਕੁਛ ਨਹੀਂ ਕਰਨਾ ਜਪ ਤਪ
ਕਰਮ ਨਾ ਜਾਣਾ ਨਾਮ ਜਪੀ ਰੱਬ ਤੇਰਾ
ਗੁਰ
ਪਰਮੇਸ਼ਰ ਨਾਨਕ ਭੇਟਿਓ ਸਾਚੈ
ਸਭ ਦੇ ਨਵੇਂ ਕਿਹੜਾ ਸ਼ਬਦ ਹੈ
ਸਹਿ ਤੇ ਸਾਚ ਸਰੀ ਵਾਸ ਪਾਦੇ
ਪੁਰਖ
ਸਦਾ ਤੂੰ ਹੀ ਵਾਹਿਗੁਰੂ 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 ਤੂੰ ਆਏ ਜੀਓ ਸਦਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
तू मेरा जजमान करता तू मेरा जजमान मेरा जजमान
जजमान पन्ना सी 1329 1329 ਪੰਨੇ ਦਾ ਅਸੀਂ ਸ਼ਬਦ ਪ੍ਰਭਾਤੀ ਮਹੱਲੇ ਪਹਿਲੇ ਦੇ ਰਹਾਉ ਦੀ ਤੋਂ ਗਾਉਣ ਲੱਗੇ ਹਾਂ। ਸ਼ਬਦ 'ਚ ਲਫਜ਼ ਐਸੇ ਹੈ ਜਿਨ੍ਹਾਂ ਦੇ ਡਿਕਸ਼ਨਰੀ ਮੀਨਿੰਗ ਜੇ ਨਾ ਸਮਝਾਂਗੇ ਤਾਂ ਸਾਰੇ ਸ਼ਬਦ ਦਾ ਰਹੱਸ ਨਹੀਂ ਆਏਗਾ। ਰਹਾਉ ਦੀ ਤੁਕ 'ਚ ਜਜਮਾਨ ਲਫਜ਼ ਆ ਗਿਆ, ਆ ਬਾਹਮਣ ਅਤੇ ਜਜਮਾਨ ਆਪ ਡੁੱਬੇ ਜਜਮਾਨ ਵੀ ਡੋਬੇ, ਇਹੋ ਜਿਹੇ ਲਫਜ਼ ਬੜੇ ਪਿੰਡੀ ਸਾਈਂ ਸਾਡੇ ਮਸ਼ਹੂਰ ਆ। ਔਰ ਗੁਰੂ ਮਹਾਰਾਜ ਨਾ ਇਹ ਰਹਾਉ ਰੱਖਿਆ ਹੈ, ਜਜਮਾਨ ਕਹਿੰਦੇ ਹੈ ਜਿਹੜਾ ਦਾਨ ਦੇਣ ਵਾਲਾ ਹੋਵੇ। ਪਿੰਡੀ ਥਾਈ 'ਚ ਆਮ ਜ਼ਿਮੀਂਦਾਰ ਜੱਟ ਜਾਂ ਸਾਰੀ ਕੌਮਾਂ ਵਾਸਤੇ ਆ, ਵੱਡੀ ਕੌਮ ਜ਼ਮੀਨ ਨੂੰ ਸਾਂਭਣ ਵਾਲੇ ਜੱਟ ਜ਼ਿਮੀਂਦਾਰ ਹੁੰਦੇ ਆ, ਔਰ ਬਾਹਮਣਾਂ ਦਾ ਇੱਕ ਅੱਧਾ ਹੀ ਘਰ ਹੁੰਦਾ, ਮਿਸ਼ਰਾਂ ਦਾ ਕਈ ਪਿੰਡਾਂ ਦੇ ਚਾਰ ਚਾਰ ਪੰਜਾਂ ਪੰਜਾਂ ਪਿੰਡਾਂ ਦਾ ਇੱਕ ਬਾਹਮਣ ਹੁੰਦਾ, ਉਹ ਫਿਰ ਸਾਰੀਆਂ ਬਾਹਮਣ ਰੀਤਾਂ ਕਰਦਾ ਆਣ ਕੇ। ਉਹ ਮਿਸ਼ਰ ਕਹਿੰਦੇ ਆ ਅਤੇ ਉਹਦੀ ਘਰ ਵਾਲੀ ਨੂੰ ਮਿਸ਼ਰਾਣੀ ਕਹਿੰਦੇ ਹੈ। ਸਾਰੇ ਪਿੰਡਾਂ ਥਾਂ ਦੇ ਲਫਜ਼ ਉਸ ਵੇਲੇ ਦੀ ਇਹ ਸਭਤਾ ਦੱਸੀ ਹੈ ਵੀ ਬਾਹਮਣ ਫਿਰ ਆਣ ਕੇ ਆਪਣੇ ਜਜਮਾਨ ਕੋਲੋਂ ਦਾਨ ਲੈਂਦਾ ਸੀ। ਬਾਹਮਣ ਦਾ ਗੁਜ਼ਾਰਾ ਹੀ ਹਮੇਸ਼ਾ ਦਾਨ 'ਤੇ ਹੁੰਦਾ ਸੀ, ਤਦੇ ਪੁੰਨ ਦਾਨ ਬਹੁਤ ਪਿਛਲੇ ਯੁੱਗਾਂ 'ਚ ਮਸ਼ਹੂਰ ਸੀ, ਔਰ ਉਹ ਬਾਹਮਣ ਹੀ ਲੈਂਦਾ ਸੀ। ਔਰ ਨੀਵੀਆਂ ਜਾਤਾਂ ਉੱਚੀਆਂ ਜਾਤਾਂ ਦਾ ਪੁਆੜੇ ਸਾਰਾ ਕੁਛ ਇਹ ਹਿੰਦੂਇਜ਼ਮ 'ਚ ਜੋ ਪੁਰਾਣੀ ਸਾਡੀ ਹਿੰਦੂ ਸਭਤਾ ਉਹਦੇ ਔਗਣ ਸੀ ਇਹ। ਔਰ ਜਿਹੜਾ ਬ੍ਰਾਹਮਣ ਸੀ ਇਹੋ ਹੀ ਦਾਨ ਲੈਂਦਾ ਸੀ। ਤੋ ਬਾਬਾ ਮਹਾਰਾਜ ਕਹਿੰਦੇ ਆ ਵੀ ਹੇ ਅਕਾਲ ਪੁਰਖ ਤੂੰ ਮੇਰਾ ਜਜਮਾਨ ਅਤੇ ਮੈਂ ਹੁਣ ਤੈਥੋਂ ਦਾਨ ਮੰਗੂੰਗਾ। ਦੇਖੋ ਮਹਾਰਾਜ ਆਪਣਾ ਜਜਮਾਨ ਕਿਹੜਾ ਬਣਾਉਂਦੇ ਹੈ। ਰੱਬ ਗੁਰੂ ਨਾਨਕ ਦਾ ਸ਼ਬਦ ਹੈ, ਗੁਰੂ ਨਾਨਕ ਕਹਿੰਦਾ ਮੈਂ ਨਹੀਂ ਬਾਹਮਣ, ਇਹ ਬਾਹਮਣ ਪੁਣੇ 'ਚ ਪੈਣਾ, ਨਾ ਮੈਂ ਆਪ ਵੱਡਾ ਨਾ ਇਹ ਬਾਹਮਣ ਕੋਈ ਦਾਨ ਲੈ ਸਕਿਆ। ਕਹਿੰਦਾ ਕਰਤੇ ਪੁਰਖ ਕੋਲੋਂ ਦਾਨ ਮੰਗੋ, ਉਹ ਸਭ ਨੂੰ ਦੇਣ ਵਾਲਾ ਹੈ, ਉਹੋ ਹੀ ਵੱਡਾ ਜਜਮਾਨ ਹੈ।
ਕਰਤਾ ਤੂੰ ਮੇਰਾ ਜਜਮਾਨ ਕਰਤਾ ਤੂੰ ਮੇਰਾ ਜਜਮਾਨ
ਕਿਉਂ? ਗੁਰੂ ਨਾਨਕ ਨਾ ਆਸਾ ਦੀ ਵਾਰ 'ਚ ਇਹ ਚੀਜ਼ ਕੀਤੀ ਹੈ ਵੀ ਜੇ ਇਨਸਾਨ ਦਾਨੀ ਬਣੇਗਾ ਉੱਧਰ ਦਾਨ ਲੈਣ ਵਾਲਾ ਦੂਸਰਾ ਦੋਨੋਂ ਹੀ ਹਉਮੇ 'ਚ ਹੋਣਗੇ, ਹਉਮ ਵਿੱਚ ਦਿੱਤਾ ਹਉਮ 'ਚ ਲਿਆ, ਹਉਮੇ ਹੈ ਸਾਰੀ ਵੀ ਇੱਕ ਆਦਮੀ ਦਾਨ ਦਿੰਦਾ ਦੂਸਰਾ ਲੈਂਦਾ ਉੱਚੇ ਨੀਵੇਂ ਹੋ ਗਏ। ਕਹਿੰਦੇ ਹਉਮ ਵਿੱਚ ਦਿੱਤਾ ਹਉਮ ਵਿੱਚ ਲਿਆ, ਇਹ ਕਰਮ ਕਾਂਡ ਹੈ, ਇਹਦੇ ਨਾਲ ਹਉਮੇ ਨਹੀਂ ਟੁੱਟਣੀ। ਇਸ ਕਰਕੇ ਜੇ ਤੂੰ ਰੱਬ ਨੂੰ ਜਜਮਾਨ ਬਣਾ ਲਏਗਾ ਉਹਦੇ 'ਚ ਹਉਮੇ ਨਹੀਂ ਹੋਣੀ। ਇਸ ਕਰਕੇ ਹੌਂ ਵਿੱਚ ਦਿੱਤਾ ਹੌਂ ਵਿੱਚ ਲਿਆ, ਹੌਂ ਵਿੱਚ ਖੱਟਿਆ ਹੌਂ ਵਿੱਚ ਗਿਆ, ਹੌਂ ਵਿੱਚ ਜੰਮਿਆ ਹੌਂ ਵਿੱਚ ਮੋਆ, ਇਹ ਸਾਰਾ ਹਉਮੇ ਦਾ ਹੀ ਪੁਆੜਾ ਹੈ। ਕੋਈ ਦਾਨ ਜੇ ਕਿਸੇ ਨੂੰ ਕਰੇਗਾ ਉਹਦੇ 'ਚ ਹਉਮੇ ਹੈ ਵੀ ਮੈਂ ਇਨ ਦੂਸਰੇ ਨੇ ਦਾਨ ਕਰ ਰਿਹਾ, ਦਾਨ ਲੈਣ ਵਾਲਾ ਵੀ। ਇਸ ਕਰਕੇ ਇਹ ਐਡੀ ਹੀ ਵੱਡੀ ਗਿਆਨ ਹੈ, ਪੂਰਨ ਬ੍ਰਹਮ ਗਿਆਨ, ਜਿਹਦੇ ਵਿੱਚ ਇਹ ਚੀਜ਼ ਮਨਾ। ਸਾਡੇ ਲਈ ਦਾਨ ਪੁੰਨ ਕੀ ਹੈ?
ਪੁੰਨ ਦਾਨ ਪੁੰਨ ਦਾਨ ਜਪ ਤਪ ਜੇਤੇ ਸਭ ਉਪਰ ਨਾਮ ਪੁੰਨ ਦਾਨ ਪੁੰਨ ਦਾਨ।
ਆਹ ਜਿਹੜਾ ਦਸਵੰਧ ਕੱਢਣਾ ਹੈ ਨਾ ਇਹ ਸਭ ਪੁਜਾਰੀਆਂ ਨੇ ਬਣਾਇਆ, ਕਿਤੇ ਬਾਣੀ 'ਚ ਨਹੀਂ ਲਿਖੇ। ਆਹ ਦਸਵੰਧ ਦੇਣਾ, ਗੁਰਦੁਆਰਿਆਂ ਨੂੰ ਦਾਨ ਦੇਣਾ, ਲੰਗਰਾਂ ਨੂੰ ਦਾਨ ਦੇਣਾ, ਸਾਰੀ ਹਿੰਦੂਇਜ਼ਮ ਇਹ 'ਚ ਸਹਿ ਸਫਾ ਜਿਹੜੀ ਚੀਜ਼ ਹੋ ਜਾਏ ਉਹ ਹੈ ਦਇਆ ਜਾਣੇ ਜੀਆਂ ਕੀ। ਸਾਰੀਆਂ ਜੀਆਂ 'ਤੇ ਭੁੱਖਿਆਂ 'ਤੇ ਦਇਆ ਕਰੇ, ਨਾ ਕਿ ਰੱਜਿਆਂ ਦੇ ਢਿੱਡ ਵੱਧ ਹਜ਼ਮੀ ਖਰਾਬ ਕਰੇ ਗੁਰਦੁਆਰੇ 'ਚ ਦਾਨ ਦੇ ਕੇ। ਇਹ ਦਾਨ ਜਿਹੜਾ ਹੈ ਇਹ ਜ਼ਰੂਰਤਮੰਦ ਨੂੰ ਦੇਣਾ ਹੈ। ਦਇਆ ਜਾਣੇ ਜੀਆਂ ਕੀ ਕਿਛ ਪੁੰਨ ਦਾਨ ਕਰੇ, ਸੱਚ ਤਾਂ ਪਰ ਜਾਣੀਏ ਜਾਂ ਸਿੱਖ ਸੱਚੀ ਲਏ। ਪਹਿਲਾਂ ਤਾਂ ਸਿੱਖ ਸੱਚੀ ਲਏ, ਸਿੱਖ ਕੀ ਹੈ? ਗੁਰਮੰਤਰ ਦਾ ਲੈਣਾ ਸਿੱਖਿਆ, ਉਹ ਨਾਮ ਪ੍ਰਭੂ ਦੀ ਸਿੱਖਿਆ ਲੈ ਕੇ ਉਹਨੂੰ ਜਪੇ, ਸੱਚ ਤਾਂ ਪਰ ਜਾਣੀਏ ਜਾਂ ਸਿੱਖ ਸੱਚੀ ਲਏ। ਪਰ ਇਹਦੇ ਨਾਲ ਨਾਲ ਅਸੀਂ ਬੇਰਹਿਮ ਨਹੀਂ ਬਣ ਜਾਣਾ, ਕਮਰੋਟ ਨਹੀਂ ਬਣ ਜਾਣਾ, ਅਸੀਂ ਦਾਨ ਪੁੰਨ ਵੀ ਕਰਨਾ ਹੈ, ਹੱਥੋਂ ਕੁਛ ਦੇਣਾ ਹੈ। ਸੱਚ ਤਾਂ ਪਰ ਜਾਣੀਏ ਜਾਂ ਸਿੱਖ ਸੱਚੀ ਲਏ, ਦਇਆ ਜਾਣੇ ਜੀਆਂ ਕੀ ਕਿਛ ਪੁੰਨ ਦਾਨ ਕਰੇ। ਇਹ ਸਾਡਾ ਰਾਸਤਾ ਨਹੀਂ ਹੈ ਪੁੰਨ ਦਾਨ ਦਾ, ਪਿਛਲੇ ਯੁੱਗਾਂ ਯੁੱਗਾਂ 'ਚ ਇਹ ਫਲਦਾ ਸੀ, ਪਰ ਕਲਯੁੱਗ ਦੇ ਵਿੱਚ ਜਿਹੜਾ ਇਹ ਚੀਜ਼ ਹੈ ਇਹ ਦਾਨ ਨਹੀਂ, ਦਾ ਸਾਡਾ ਦਾਨ ਆ ਮਹਾਰਾਜ ਜੋ ਹੈ ਸ਼ਬਦ 'ਚ ਦੱਸਣਗੇ ਉਹ ਚੀਜ਼ ਫਲੇਗੀ। ਇਸ ਕਰਕੇ ਇਹ ਜਿਹੜਾ ਪੁੰਨ ਦਾਨ ਸੀ ਇਹਦੇ 'ਚ ਉੱਤੇ ਨਾਮ ਤਾਂ ਰੱਖਿਆ
ਪੁੰਨ ਦਾਨ, ਪੁੰਨ ਦਾਨ ਜਪ ਤਪ ਜੇ ਤੇ ਸਭ ਉਪਰ ਨਾਮ।
ਔਰ ਪੂਰਨ ਕੰਮ ਕੀ ਹੈ,
ਹਰ ਹਰ ਰਸਨਾ, ਹਰ ਹਰ ਰਸਨਾ ਜੋ ਜਪੈ ਤੇਸ ਪੂਰਨ ਕਾਮ। ਪੁੰਨ ਦਾਨ, ਪੁੰਨ ਦਾਨ ਜਪ ਤਪ ਜੇਤੇ ਸਭ ਉਪਰ ਨਾਮ। ਹਰ ਹਰ ਰਸਨਾ, ਹਰ ਹਰ ਰਸਨਾ, ਵਾਹਿਗੁਰੂ 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 ਜੋ ਜਪੈ ਤਿਸ ਪੂਰਨ ਕਾਮ।
ਪੁੰਨ ਦਾਨ ਤੋਂ ਸਭ ਤੋਂ ਉੱਚੀ ਚੀਜ਼ ਕੀ ਹੈ, ਔਰ ਕਿਹਦੇ ਕੋਲੋਂ ਦਾਨ ਲੈਣਾ ਸੀ,
ਕਰਤਾ ਤੂੰ ਮੇਰਾ ਜਜਮਾਨ, ਕਰਤਾ ਤੂੰ ਮੇਰਾ ਜਜਮਾਨ।
ਹਰ ਇੱਕ ਚੀਜ਼ ਅਸੀਂ ਆਪਣੇ ਪਿਤਾ ਕੋਲੋਂ ਲੈਣੀ ਹੈ, ਹਰ ਇੱਕ ਚੀਜ਼ ਅਸੀਂ ਅਕਾਲ ਪੁਰਖ ਕੋਲੋਂ ਮੰਗਣੀ ਹੈ, ਸਿੱਧੀ ਕਰਤੇ ਕੋਲੋਂ ਮੰਗਣੀ ਹੈ। ਕੋਈ ਗ੍ਰੰਥ ਨਹੀਂ ਦੇਵੇਗਾ ਤੁਹਾਨੂੰ ਚੀਜ਼, ਕੋਈ ਗੁਰੂ ਨਾਨਕ ਨਾਲ ਨਹੀਂ ਤੁਹਾਨੂੰ ਕੱਖ ਦੇ ਦੇਣਾ, ਕਿਸੇ ਗੁਰੂ ਦੀ ਕੋਈ ਅਥੋਰਿਟੀ ਨਹੀਂ ਹੈ। ਆਪ ਮਹੱਲਾ ਪਹਿਲਾਂ ਲਿਖ ਰਿਹਾ, ਮੈਂ ਕੌਣ ਉਹਨਾਂ ਦੇਣ ਵਾਲਾ, ਕਿਹਦੇ ਕੋਲ ਅਸੀਂ ਸਭ ਚੀਜ਼ ਲੈਣੀ।
ਕਹਿ ਦਿੱਤਾ ਤੂੰ ਮੇਰਾ ਜਜਮਾਨ, ਕਰਤਾ ਤੂੰ ਮੇਰਾ ਜਜਮਾਨ।
ਭਗਤਾਂ ਦੀ ਬਾਣੀ ਵੀ ਉਹੀ ਕਹਿੰਦੀ ਹੈ, ਗੋਪਾਲ ਤੇਰਾ ਆਰਤਾ, ਜੋ ਜਨ ਤੁਮਰੀ ਭਗਤ ਕਰਨ ਤੇ ਤਿੰਨ ਕੇ ਕਾਜ ਸਵਾਰਤਾ। ਗੋਪਾਲ ਤੇਰਾ ਆਰਤਾ, ਇਹਨਾਂ ਨਾਲ ਆਰਤੇ ਦਾ ਲਫ਼ਜ਼ ਨਾ ਸਮਝ ਕੇ ਅਤੇ ਸਾਰੇ ਟੀਕੇ ਵਾਲਿਆਂ ਨਾਲ ਸਾਰਿਆਂ ਨਾਲ ਅੱਛੇ ਨਾਲ ਸਿੱਕੀ 'ਚ ਇਹ ਸਮਝਿਆ ਜਾਂਦਾ, ਜਿੱਦਾਂ ਧੰਨੇ ਨਾਲ ਮਸ਼ਹੂਰ ਕੀਤਾ ਵੀ ਉਹਨੇ ਪੱਥਰ ਪੂਜ ਕੇ ਰੱਬ ਪਾਇਆ ਸੀ, ਅਸੀਂ ਹੁਣ ਉਹ ਗੁਰੂ ਅਰਜਨ ਪਾਤਸ਼ਾਹ ਦਾ ਸ਼ਬਦ ਬੜੀ ਡਿਟੇਲ 'ਚ ਟੇਪਾਂ ਬਣਾ ਰਹੇ ਹਾਂ ਔਰ ਦੇਵਾਂਗੇ ਸਾਰਿਆਂ ਨੂੰ ਵੀ ਧੰਨੇ ਨਾ ਪੱਥਰ ਪੂਜ ਕੇ ਰੱਬ ਨੇ ਸੀ ਪਾਇਆ, ਉਹਨੇ ਗੋਬਿੰਦ 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 ਸੰਗੇ ਨਾਮ ਦਿਓ ਮਨ ਲੀਣਾ, ਇਹ ਬਿੱਧ ਸੁਣ ਕੇ ਜਾਟ ਰੋ ਉੱਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ। ਧੰਨੇ ਨਾ ਗੋਬਿੰਦ ਗੋ ਰੱਬ ਦੇ ਨਾਮ ਜਪ ਕੇ ਭਗਤੀ ਕਰਕੇ ਰੱਬ ਪਾਇਆ ਸੀ, ਜੋ ਮਹੱਲਾ ਪੰਜਵਾਂ ਕਹਿੰਦਾ ਭਾਈ ਗੁਰਦਾਸ ਦੀ ਝੂਠੀ ਵਾਰ ਆ ਉਹ। ਇਸ ਕਰਕੇ ਇਸੇ ਤਰ੍ਹਾਂ ਆਹ ਆਰਤੀ ਦਾ ਲਫ਼ਜ਼ ਜੀ ਹਿੰਦੂ ਬਾਹਮਣ ਆਰਤੀ ਕਰਦੇ ਸੀ ਮੰਦਰਾਂ 'ਚ, ਜੱਟ ਨੇ ਕਿਹਾ ਮੈਂ ਆਰਤਾ ਕਰਦਾ, ਗੋਪਾਲ ਤੇਰਾ ਆਰਤਾ। ਅਸੀਂ ਦਿੱਲੀ 'ਚ ਇੱਕ ਮਹੀਨਾ ਫਿਰੇ, ਅਸੀਂ ਕਿਹਾ ਯਾਰ ਇਹ ਗਲਤ ਲੱਗਦਾ, ਮਤਲਬ ਆਰਤੀ ਦਾ ਤਾਂ ਨਿਸ਼ਾਨ ਹੀ ਆ, ਗਾਂਹ 'ਤੇ ਮੰਗ ਰਿਹਾ ਵਾ ਘਰ ਦੀਆਂ ਚੀਜ਼ਾਂ, ਦਾਲ ਸਿੱਧਾ ਮੰਗੂ ਘਿਓ, ਹਮਰਾ ਖੁਸ਼ੀ ਕਰੇ ਨਿਤ ਜੀਓ, ਪਨੀਆਂ ਸਾਧਨ ਨੀਕਾ, ਅਨਾਜ ਮੰਗੂ ਸਤ ਸੀਕਾ, ਗਊ ਭੈਂਸ ਮੰਗੂ ਲਵੇਰੀ, ਇੱਥੇ ਆਰਤੀ ਉਰਤੀ ਕਿੱਥੇ ਹੈ? ਉਹ ਅਸੀਂ ਕਿਹਾ ਉਹ ਖੋਜ 'ਤੇ ਚੁੜੇ ਤਾਂ ਕੋਈ ਗੱਲ ਗਲਤ ਹੈ, ਔਰ ਦਾਲ ਸੀਧਾ ਮੰਗੂ ਕੀਓ, ਹਮਰਾ ਖੁਸ਼ੀ ਕਰੇ ਨਿਤ ਜੀਓ, ਪਨੀਆਂ ਸਾਧਨ ਨੀਕਾ, ਅਨਾਜ ਮੰਗੂ ਸਤ ਸੀਕਾ। ਉਹ ਜੱਟ ਜੁੱਤੀ ਵੀ ਮੰਗ ਰਿਹਾ ਚੰਗੀ ਤੌੜੀ ਦੀ, ਪਨੀਆਂ ਕਹਿੰਦੇ ਜੁੱਤੀ ਜਿਹੜੀ ਹੜ ਮਗਰ ਹੰਡ ਜਾਏ, ਤੋ ਪਨੀਆਂ ਸਾਧਨ ਨੀਕਾ, ਸਾਧਨ ਕਹਿੰਦੇ ਆ ਚਾਹ ਪਾਣੀ ਨੂੰ, ਨੀਕਾ ਅਨਾਜ ਮੰਗੂ ਸੱਤ ਸੀਕਾ, ਸੱਤ ਸੀਣਾ ਕੱਢੀਆਂ ਆਉਣ ਜਿਸ ਪੈਰੀ 'ਚੋਂ। ਅਸੀਂ ਨਾਲ ਨਾਲ ਪਿੰਡਾਂ ਦੇ ਸਾਰੇ ਬੰਦੇ ਹਾਂ, ਤੁਹਾਨੂੰ ਦੱਸਦਾ ਵੀ ਇਹ ਸੱਤ ਸੀਕਾ ਕਮਾਦ ਜਦੋਂ ਬੀਜੀਦਾ ਨਾ, ਸੱਤ ਵਾਰੀ ਪੈਰੀ ਵਾਹੀਦੀ ਤਾਂ ਕਮਾਦ ਉੱਗਦਾ, ਔਰ ਫਿਰ ਉਹ ਕਈ ਸਾਲ ਰਹਿੰਦਾ, ਉਹਦਾ ਮੋਢਾ ਵੱਢ ਵੱਢ ਕੇ ਸਾਰੇ ਜ਼ਮੀਨ ਸੱਤ ਸੀਕਾ ਕਹਿੰਦਾ, ਮੈਨੂੰ ਅਨਾਜ ਉਹ ਦੇ ਜਿਹੜਾ ਮੈਂ ਸੱਤ ਵਾਰੀ ਹਲਵਾ ਕੇ ਐਨ ਮਿਹਨਤ ਕਰਕੇ ਅਤੇ ਪੈਲੀ 'ਚ ਉਗਾਇਆ ਹੋ। ਸੱਤ ਸੀਕਾ, ਸੱਤ ਸੀਣਾ ਕੱਢੀਆਂ ਹੋਣੀਆਂ, ਇਹ ਉਹਦੇ ਲਈ ਬੋਲੀ ਹੈ ਧੰਨਾ ਜੀ ਦੀ। ਅਨਾਜ ਮੰਗੂ ਸੱਤ ਸੀਕਾ, ਪਨੀਆਂ ਜੁੱਤੀ ਮੰਗ ਰਹੇ, ਮੈਥੋਂ ਨਹੀਂ ਨੰਗੇ ਪੈਰ ਹਲਵਾ ਹੁੰਦਾ, ਮੈਨੂੰ ਜੁੱਤੀ ਦੇ ਚੰਗੀ ਦੀ, ਪਨੀਆਂ ਛਾ ਨੀਕਾ ਅਨਾਜ ਮੰਗੂ। ਕਹਿੰਦਾ ਮੈਨੂੰ ਗਵਾਂ ਵੀ ਦੇ ਅਤੇ ਭੈਂਸ ਵੀ ਦੇ, ਦੋਨੋਂ ਚੀਜ਼ਾਂ ਮੈਂ ਰੱਖਣੀਆਂ। गाऊ पैस मांगू और फिर लवेरियां मैनू फंडर ना दे देंगे ते गाऊ पैस मांगू लवेरी एक ताजन कहिंदे एक मैनू घोड़ी भी दे हुण ताजन कहिंदे घोड़ी नू एक ताजन और लागे लगे आई ना घोड़ी दई मैनू चंगी री चंगी घोड़ी दे जड़ा एविया चाल तिरदी होवे एक गाऊ पैस मांगू लवेरी एक ताजन तुरी तुरी कहिंदे तुरन वाली चंगी तुरन वाली होवे एक ताजन तु देखो किडे इंटलैक्चुअल बंदा है था ना और की चीज़ा कर दिया और यो सहज मार्ग है भी असी हसंदे हाँ खनंदे हाँ पहनंदे हाँ खवंदे हाँ सारे गुरु भगत इदा ही रहे हैं बिचे सब इस तरह ही बिचे पावे इस करके एक ताजन तुरी चंगेरी कहना हूँ मैंने घर दी भी चंगी घर वाली भी चंकी जी होवें खिड़का ना गल पा दी एक ताजन तुरी चंगेरी घर की गीन चंकी चंकी जी वोटी दे मैंने जनता ना ले मंगेरा मैं तेरे सब कुछ मंगना तेरा ਉਹ ਉੱਥੇ ਆਰਤੀ ਦਾ ਲਫ਼ਜ਼ ਕਿੱਥੋਂ ਅਸੀਂ ਚੜ੍ਹੇ ਅਸੀਂ ਕਿਹਾ ਠਹਿਰੋ ਇੱਕ ਬਹੁਤ ਸਾਨੂੰ ਪਿਣਕ ਪਈ ਕਿ ਇੱਕ ਬਹੁਤ ਵੱਡੀ ਡਿਕਸ਼ਨਰੀ ਹਿੰਦੂਆਂ ਖੋਜਾਂ ਨੇ ਕਈ ਸਾਲ ਲਾ ਕੇ ਅਤੇ ਉਹ ਬਣਾਈ ਹੈ ਜਿਹਦਾ ਇਹ ਉਹਨਾਂ ਨਾਲ ਡਿਕਸ਼ਨਰੀ ਮੀਨਿੰਗ ਦੇ ਬਾਅਦ ਅੰਗਰੇਜ਼ੀ ਦੇ ਲਫ਼ਜ਼ ਵੀ ਦਿੱਤੇ ਹੈ ਉਰਦੂ ਦੇ ਲਫ਼ਜ਼ ਵੀ ਦਿੱਤੇ ਹੈ ਪੰਜਾਬੀ ਦੇ ਵੀ ਦਿੱਤੇ ਹੈ ਹਰ ਜ਼ਬਾਨ ਦੇ ਐਡੀਆਂ ਕਈ ਉਹ ਸਾਨੂੰ ਜਲਦਾ ਮਿਲਣਾ ਕਹਿੰਦੀ ਉਹਨਾਂ ਨੂੰ ਤਾਂ ਕੋਈ ਖਰੀਦਦਾ ਨਹੀਂ ਪਤਾ ਲੱਗਾ ਵੀ ਇੱਕ ਕੋਲ ਕਿਤੇ ਬਹੁਤ ਪੁਰਾਣੇ 50-60 ਸਾਲ ਦੀਆਂ ਉਹ ਜਿਲਦਾਂ ਕਿਤੇ ਪਿੱਛੇ ਪਈਆਂ ਅਸੀਂ ਉਹਦੇ ਕੋਲ ਗਏ ਉਹ ਕਹਿੰਦੀ ਜੇ ਤੁਹਾਨੂੰ ਉਹਦੀ ਕੀ ਲੋੜ ਆ ਉਹ ਤਾਂ ਕਦੀ ਕਿਸੇ ਨਾਲ ਡਿਮਾਂਡ ਹੀ ਨਹੀਂ ਕੀਤੀਆਂ ਨਾ ਮੈਂ ਕਿਹਾ ਤੇਰੇ ਕੋਲ ਕਹਿੰਦੀ ਹੈ ਥੱਲੇ ਰੱਖੀਆਂ ਉਹ ਪਤਾ ਨਹੀਂ ਸੇਕ ਨਾਲ ਲੱਗ ਗਈ ਹੋਏ ਅਸੀਂ ਉਹ ਜਾ ਕੇ ਕਢਾਈਆਂ ਭਾਈ ਸਾਹਿਬ ਜੀ 4-5 ਵਾਲੀਅਮ ਹਿੰਦੂ ਦੀ ਡਿਕਸ਼ਨਰੀ ਦੀ ਉਹਦੇ 'ਚੋਂ ਅਸੀਂ ਆਰਤਾ ਲਫ਼ਜ਼ ਲੱਭਿਆ ਫਿਰ ਆਹ ਕਮਾਲ ਹੈ ਉਹਨਾਂ ਦੀ ਖੋਜ ਉਹ ਆਰਤੇ ਦਾ ਮਤਲਬ ਲਿਖਦੇ ਡਿਪੈਂਡੇਬਲ ਹੇ ਅਕਾਲ ਪੁਰਖ ਮੈਂ ਤੇਰੇ 'ਤੇ ਡਿਪੈਂਡੇਬਲ ਉਹਦੇ ਔਰਤਾਂ ਠੋਕ ਦਿੱਤਾ ਇਹਨਾਂ ਨੇ ਆਰਤੀ ਤੋਂ ਉਲਟ ਵੀ ਆਰਤੀ ਦਾ ਖਸਮ ਆਰਤਾ ਧਨੇ ਨਾ ਆਰਤਾ ਕੀਤਾ ਅਤੇ ਉਹ ਹਰਸ਼ੇ ਦਾ ਸਾਰੀ ਸਿੱਖੀ ਨੂੰ ਇਹ ਪਚਲਾਇਆ ਓਏ ਆਰਤਾ ਮੈਨੇ ਡਿਪੈਂਡੇਬਲ ਮੈਂ ਤਾਂ ਇੱਥੋਂ ਸਭ ਕੁਛ ਲੈਣਾ ਗੋਪਾਲ ਤੇਰਾ ਮੈਂ ਜੋ ਜਨ ਤੁਮਰੀ ਭਗਤ ਕਰਨ 'ਤੇ ਤਿੰਨ ਕੇ ਕਾਛ ਵਾਰਤਾ ਮੈਨੂੰ ਦੇ ਅਦਾਲ ਸਿੱਧਾ ਮੰਗ ਮੈਂ ਤੇਰੇ 'ਤੇ ਡਿਪੈਂਡੇਬਲ ਇਸੇ ਤਰ੍ਹਾਂ ਬਾਬਾ ਨਾਨਕ ਇੱਥੇ ਹੈ ਕਹਿ ਦਿੱਤਾ ਤੂੰ
ਮੇਰਾ ਜਜਮਾਨ
ਆ ਦੇਖਿਓ ਕੀ ਕੁਛ ਮੰਗ ਰਿਹਾ ਹੁਣ ਬਾਬਾ ਨਾਨਕ ਜੀ
ਕਰਤਾ ਤੂੰ ਮੇਰਾ ਜਜਮਾਨ
ਇੱਕ ਦੱਖਣਾ ਹਾਂ ਤੈ ਪੈ ਮੰਗ ਮੈਨੂੰ ਦੇਖਿਆ ਮੈਨੂੰ ਸਭ ਤੋਂ ਵੱਡੀ ਚੀਜ਼ ਕਹਿੰਦੀ ਹੈ ਰਹਾਉ ਦੀ ਤੁਕ ਲਾਈ ਇਹ ਦੇ ਆਪਣਾ ਨਾਮ ਆਪਣਾ ਨਾਮ ਕਰਤਾ ਤੂੰ ਮੇਰਾ ਜਜਮਾਨ ਕਰਤਾ ਤੂੰ ਮੇਰਾ ਜਜਮਾਨ
ਸਾਡਾ ਕੋਈ ਬੰਦਾ ਮੰਗਦਾ ਰੱਬ ਕੋਲ ਸਿੱਧਾ ਘਰ ਬੈਠ ਕੇ ਉਹਦਾ ਨਾਮ ਜਪ ਕੇ ਸਿੱਧਾ ਕੋਈ ਮੰਗ ਅਸੀਂ ਭੱਜਦੇ ਹਾਂ ਗੁਰਦੁਆਰੇ ਦੇ ਭਾਈ ਕੋਲ ਵੈਨਕੂਵਰ ਮੈਂ ਗਿਆ ਉੱਥੇ ਭਾਈ ਕੋਲ ਅਰਦਾਸ ਕਰਾਉਣ ਦਾ ਉਹ ਮੈਨੇਜਰ ਗੁਰਦੁਆਰੇ ਦਾ ਬਾਹਰ ਅਤੇ ਇੱਕ ਵਿਚਾਰਾ ਜਿਹੜਾ ਇਹਨਾਂ ਦੀ ਔਲਾਦ ਨਹੀਂ ਸੀ ਹੁੰਦੀ ਉਹ ਕਹਿੰਦਾ ਮੇਰਾ ਕਿਤੇ ਫੇਰਾ ਉੱਥੇ ਪੈ ਚੁੱਕਾ ਸੀ ਪਹਿਲਾਂ ਵੀ ਸਾਰੇ ਉਹ ਮੈਨੇਜਰ ਕਿਤੇ ਇਹਨਾਂ ਖਿਆਲਾਂ ਦਾ ਹੋ ਗਿਆ ਅਤੇ ਉਹ ਜੋੜਾ ਆਇਆ ਭਾਈ ਸਾਹਿਬ ਜੀ ਮੈਨੇਜਰ ਸਾਹਿਬ ਸਾਡੀ ਅਰਦਾਸ ਕਰਾ ਦਿਓ ਅਸੀਂ ਇੰਨਾ ਸਭ ਕੁਛ ਉੱਥੇ ਇੰਨਾ ਸਾਡੀ ਮਾਇਆ ਸਾਰਾ ਕਬੀਲ ਸਾਡੀ ਅਰਦਾਸ ਅਸੀਂ ਵੀ ਕਿਸੇ ਬੱਚੇ ਦਾ ਮੂੰਹ ਦੇਖ ਲਈਏ ਦੋਨੇ ਵਿਚਾਰੇ ਬੜੇ ਸਿੱਧੇ ਜੇ ਅਤੇ ਉਹ ਭਾਈ ਕਹਿ ਮੈਨੇਜਰ ਸਾਹਿਬ ਕਹਿੰਦੇ ਜੀ ਦੋ ਭਾਈ ਹੈ ਵੱਡੇ ਭਾਈ ਕੋਲੋਂ ਕਰਾਉਣੇ ਕਿ ਛੋਟੇ ਭਾਈ ਕੋਲੋਂ ਉਹ ਕਹਿੰਦੀ ਜੀ ਕਿਸੇ ਕੋਲੋਂ ਕਰਾ ਦਿਓ ਕਹਿੰਦੇ ਨਹੀਂ ਨਹੀਂ ਮੈਂ ਤੁਹਾਨੂੰ ਤਾਂ ਕਿਹਾ ਵੀ ਵੱਡੇ ਦੇ 5 ਕੁੜੀਆਂ ਅਤੇ ਛੋਟੇ ਦੇ 3 ਕੁੜੀਆਂ ਉਹ ਕਹਿੰਦੀ ਜੀ ਬਸ ਅਸੀਂ ਨਹੀਂ ਕਰਾਉਂਦੇ ਇਹਦੇ ਉਹਦੇ ਕੋਲੋਂ ਅਰਦਾਸ ਕਰਾ ਰਹੇ ਹੋ ਤੁਸੀਂ ਸਿੱਧੀ ਜਾ ਕੇ ਘਰ ਕਰੋ ਕਹਿ ਰਹੇ
ਮੇਰਾ ਜਜਮਾ
ਆ ਰੈਵੋਲਿਊਸ਼ਨਰੀ ਗਿਆਨ ਨਹੀਂ ਹੈ ਬਾਹਮਣਵਾਦ ਦੇ ਅਗੇਂਸਟ ਉਧਰ ਬਾਹਮਣ ਦਾਨ ਉਧਰ ਸਾਰਾ ਕੁਛ ਪ੍ਰਦਾਨ ਬਾਬੇ ਨਾਨਕ ਨਾ ਹੋਰ ਸ਼ਬਦ ਛੱਡਿਆ
ਕਹਿ ਰੇ ਤਾ ਤੂੰ ਮੇਰਾ ਜਜਮਾ
ਐਸੇ ਰਾਵਟ ਹੋਈ ਹੈ ਸਾਡੇ ਰਹਿਤਨਾਮਿਆਂ 'ਚ ਜਿਹੜਾ ਮੈਨੂੰ ਇੱਧਰ ਦੇ ਦੇਸ਼ ਜਾਣ ਕੇ ਪਤਾ ਲੱਗਾ ਅੰਗਰੇਜ਼ ਲੋਕ ਇੱਕ ਐਸਾ ਆ ਗਿਆ ਮੇਰੇ ਕੋਲ ਗੋਜਰੀ ਉਹਨੇ ਮੈਂ ਜਦੋਂ ਮੈਂ ਜਨਰਲ ਮੋਟਰ 'ਚ ਕੰਮ ਕਰਦਾ ਉੱਥੇ ਇੱਕ ਮੈਨੂੰ ਅੰਗਰੇਜ਼ ਮਿਲਿਆ ਕਹਿੰਦੇ ਜੀ ਤੁਹਾਡੇ ਰਹਿਤਨਾਮਿਆਂ 'ਚ ਇਹ ਕੀ ਗੱਲ ਲਿਖੀ ਹੈ ਭਈ ਜਿਹੜਾ ਵੀ ਦਾਨ ਕਰਨਾ ਹੋਵੇ ਸਿੱਖ ਨਾ ਉਹ ਕਿਸੇ ਹੋਰ ਕੌਮ ਨੂੰ ਨਾ ਕਰੇ ਸਿੱਖ ਨੂੰ ਕਰੇ ਦਾਨ ਦਿਓ ਇਹ ਨਹੀਂ ਕੋ ਭਾਵਤ ਔਰ ਕੋ ਦਾਨ ਨਾ ਸੁਹਾਵਤ ਜੀ ਕੋ ਐਵੇਂ ਬਾਣੀ ਬਣਾ ਲਈ ਦਸਮ ਪਾਤਸ਼ਾਹ ਦੀ ਸਾਰੀ ਉਹ ਕਹਿਣ ਲੱਗਾ ਜੀ ਰਹਿਤਨਾਮਾ ਆਹ ਦੇਖੋ ਭਾਈ ਚੰਪਾ ਸਿੰਘ ਦਾ ਰਹਿਤਨਾਮਾ ਕਹਿੰਦੀ ਯਾਰ ਦੇਖੋ ਇਹਦੇ 'ਚ ਕੀ ਚੀਜ਼ ਲਿਖੀ ਹੈ ਉਹਦੇ ਅੰਗਰੇਜ਼ੀ 'ਚ ਟ੍ਰਾਂਸਲੇਸ਼ਨ ਹੋਈ ਸੀ ਉਹ ਮੇਰੇ ਨਾਲ ਅੰਗਰੇਜ਼ੀ ਨਾਲ ਗੱਲਾਂ ਕਰ ਰਿਹਾ ਕਹਿੰਦੇ ਜੀ ਇਹ 'ਚ ਲਿਖਿਆ ਵੀ ਜੇ ਦਾਨ ਦੇਣਾ ਸਿੱਖਣਾ ਤਾਂ ਸਿਰਫ ਸਿੱਖ ਨੂੰ ਦੇਵੇ ਹੋਰ ਭਾਵੇਂ ਲਾਗੇ ਭੁੱਖਾ ਮਰਦਾ ਹੋਵੇ ਕਿਸੇ ਕੌਮ ਦਾ ਸਿੱਖ ਨੂੰ ਦਾਨ ਦੇਵੇ ਔਰ ਕਹਿੰਦੇ ਜੀ ਆਹ ਦੇਖੋ ਅੱਗੇ ਕੀ ਲਿਖਿਆ ਵੀ ਉਹ ਦਾਨ ਤਾਂ ਫਲੇਗਾ ਪਰ ਬਹੁਤ ਦਾਨ ਤਾਂ ਫਲੇਗਾ ਜਿਹੜਾ ਬ੍ਰਾਹਮਣ ਤੋਂ ਸਿੱਖ ਬਣਿਆ ਹੋਵੇ ਨਾ ਉਹਨੂੰ ਦਾਨ ਦਿਓ ਬਹੁਤ ਜ਼ਿਆਦਾ ਫਲਦਾ ਇਹਦਾ ਮਤਲਬ ਫਿਰ ਬ੍ਰਾਹਮਣਵਾਦ ਆ ਗਈ ਵਿੱਚ ਵੀ ਜਿਹੜਾ ਬ੍ਰਾਹਮਣ ਤੋਂ ਸਿੱਖ ਬਣਿਆ ਹੋਵੇ ਉਹ ਉਸ ਕਿਲੋਂ ਉੱਚਾ ਬ੍ਰਾਹਮਣ ਸਿੱਖ ਆ ਜਿਹੜਾ ਬਣਿਆ ਹੋਵੇ ਉਹਨੂੰ ਦਾਨ ਬਹੁਤ ਫਲਦਾ ਉਸ ਰਹਿਤਨਾਮੇ ਜਿਹੜੇ ਆਹ ਸਾਡੇ ਨਾਲ ਧੋਖੇ ਹੋ ਰਹੇ ਨੇ ਹੁਣ ਵੀ ਇਸੇ ਕਰਕੇ ਮਹਾਰਾਜ ਨਾਲ ਰੈਵੋਲਿਊਸ਼ਨਰੀ ਸ਼ਬਦ ਛੱਡੇ ਮਨ ਜੜੇ ਜਜਮਾਨ ਨੇ ਦਾਨ ਪੁੰਨ ਨੂੰ ਉਹੀ ਕੱਟਦਾ ਪੁੰਨ ਦਾਨ ਜਪ ਸਭ ਔਰ ਕਿਹਨੂੰ ਜਜਮਾਨ ਅਸੀਂ ਬਣਾਉਣਾ ਹੈ
ਕਰਤਾ ਤੂੰ ਮੇਰਾ ਜਜਮਾਨ
ਇੱਕ ਦੱਖਣਾ ਹਾਂ ਤੈ ਪੈਮਾ ਆਹ ਦੱਖਣਾ ਤੂੰ ਦੇਖਿਆ ਤੁਰਿਆ ਹੈ ਆਹ ਕਾਲ ਪੁਰਖ ਦੀ ਪੂਰੇ ਗੁਰ ਕੀ ਪੂਰੀ ਦੇਖਿਆ ਆਹ ਸਾਨੂੰ ਗੁਰਮੰਤਰ ਮਿਲਦਾ ਹੈ ਦਾਨ ਨਾਮ ਦਾ ਜਿਸ ਵੇਲੇ ਪੰਜ ਸਿੱਖ ਬੁਲਾਉਂਦੇ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ 'ਚ ਗੁਰਮੰਤਰ ਮਿਲ ਜਾਂਦਾ ਹੈ ਦੱਖਣਾ ਇਹਨੂੰ ਦੇਖਿਆ ਕਹਿੰਦੀ
ਐਸੀ ਦੇਖਿਆ ਜਨ ਸਿਉ ਮੰਗ
ਜਨ ਕਿਉਂ ਦੇਖਿਆ ਦੇ ਸਕਦੀ ਹੈ ਗਿਆਨ ਦੇ ਸਕਦਾ ਹੈ ਦੋਵਾਂ ਚੀਜ਼ਾਂ ਲਈ ਸਾਰਿਆਂ ਗੁਰੂਆਂ ਦੀ ਦੇਹ ਅਤੇ ਆ ਹੁਣ ਵੀ ਪੰਜਾਂ ਸਿੱਖਾਂ ਦੀ ਦੇਹ ਹੈ ਦੇਖਿਆ ਦੇਹ ਤੋਂ ਬਗੈਰ ਨਹੀਂ ਹੁੰਦੀ ਗਿਆਨ ਪੋਥੀ ਤੋਂ ਬਗੈਰ ਨਹੀਂ ਹੈ ਬਾਕੀ ਸਾਰਾ ਕੰਮ ਸਾਡਾ ਗੁਰੂ ਅਕਾਲ ਪੁਰਖ ਹੀ ਹੈ ਸਭ ਕੁਛ ਉਹਨੇ ਕਰਨਾ ਆਹ ਦੋ ਕੰਮਾਂ ਨਹੀਂ ਸਿਰਫ ਨੌਂ ਗੁਰੂ ਦਸ ਆਏ ਔਰ ਹੁਣ ਵੀ ਪੰਜ ਸਿੱਖ ਹੋਈ ਹੈ ਦੇਖਿਆ ਦੱਖਣਾ ਤੋਂ ਚੱਲੀ ਹੈ ਕਿਸੇ ਨੂੰ ਵੀ ਗੁਰਮੰਤਰ ਦੇਖਣ ਦੇਣਾ ਹੋਏ ਸਾਰਾ ਦੇਖਿਆ ਦੱਖਣਾ ਇਹ ਸਾਰੇ ਉਹ ਚੀਜ਼ ਹੈ ਗੁਰੂ ਧਾਰਨ ਦੀ ਰਸਮ ਦੇ ਵਿੱਚ ਅਤੇ ਉੱਧਰ ਪੁੰਨ ਦਾਨ ਦੇ ਵਿੱਚ ਜਜਮਾਨ ਖੜਾ ਕਰਦੇ ਸੀ ਜਿਹੜਾ ਦਾਨ ਦੇਣ ਵਾਲਾ ਉਹਨੂੰ ਜਜਮਾਨ ਕਹਿੰਦੇ ਸੀ
ਕਰੇ ਤਾ ਤੂੰ ਮੇਰਾ ਜਜਮਾਨ ਕਰੇ ਤਾ ਤੂੰ ਮੇਰਾ ਜਜਮਾਨ
ਜਜਮਾਨ ਦੇ ਨੰਨੇ ਨੂੰ ਔਂਕੜ ਹੈ ਅੰਦਰਲਾ ਸੱਚਾ ਅਤੇ ਸ਼ਬਦ ਸਰੂਪੀ
ਕਹਿਦੇ ਤਾ ਤੂੰ ਮੇਰਾ ਜਜਮਾਨ ਕਹਿਦੇ ਤਾ ਤੂੰ ਮੇਰਾ
ਜੁੱਗਾਂ ਜੁੱਗਾਂ ਤੂੰ ਬਾਹਮਣ 'ਤੇ ਜਿਹੜੀ ਰੀਤ ਚੱਲੀ ਆ ਰਹੀ ਸੀ ਰੈਵੋਲਿਊਸ਼ਨਰੀ ਸ਼ਬਦ ਚੱਕਿਆ ਮਹਾਰਾਜ ਨਾ ਵੀ ਸਿੱਧੇ ਜੁੜੋ
ਕਹਿਦੇ ਤਾ ਤੂੰ ਮੇਰਾ ਜਜਮਾਨ
ਸਤਿਗੁਰ ਨੂੰ ਜਿਹਾ ਕੋ ਇੱਛਦਾ
ਤਿਹਾ ਫਲ ਪਾਵੇ ਕੋਏ ਤਿਹਾ ਫਲ ਪਾਵੇ ਕੋਏ ਸਤਿਗੁਰ ਦਾਤਾ ਦਇਆਲ ਹੈ ਜਿਸ ਨੂੰ ਦਇਆ ਸਦਾ ਹੋਏ ਜਿਸ ਨੂੰ ਦਇਆ ਸਦਾ ਹੋਏ ਸਤਿਗੁਰ ਸਭਨਾ ਦਾ ਭਲਾ ਮਨਾਏਗਾ ਕਰਤਾ ਤੂੰ ਮੇਰਾ ਜਜਮਾਨ ਇਹ ਕਰਨ ਕਰਾਵਣ ਸਗਲ ਬੇਦ ਸੋ ਸਤੇ ਗੁਰੂ ਹਮਾਰਾ ਕਰਨ ਕਰਾਵਣ ਸਗਲ ਬੇਦ ਸੋ ਸਤੇ ਗੁਰੂ ਹਮਾਰਾ ਇਹ ਕਰਤਾ ਤੂੰ ਮੇਰਾ ਜਜਮਾਨ ਕਰਤਾ ਤੂੰ ਮੇਰਾ ਜਜਮਾਨ
ਰੱਖਣਾ ਹਾਂ ਤੈ ਪੈ ਮਾਂਗੋ ਹਾਂ ਲਫ਼ਜ਼ ਆਇਆ ਹਾਂ ਬਹੁਤ ਵਾਰੀ ਆਏਗਾ ਹਾਂ ਮੈਨੇ ਹਮੇ ਨਹੀਂ ਹੈ ਪੁਰਾਣੀ ਪੰਜਾਬੀ ਬੋਲੀ 'ਚ ਮੈਂ ਨੂੰ ਹਾਂ ਕਹਿੰਦੇ ਸੀ ਮੈਂ ਤੈਥੋਂ ਦਾਨ ਮੰਗਦਾ ਹਾਂ ਦਾ ਮੈਨੇ ਮੈਂ ਇੱਕ ਦੱਖਣਾ ਹਾਂ ਤੋਏ ਪੈ ਮਾਂਗੋ ਇੱਕ ਦੱਖਣਾ ਹਾਂ ਤੈ ਪੈ ਦੇ ਆਪਣਾ ਨਾਮ ਦੇ ਰਹੋ ਇੱਥੋਂ ਸ਼ਬਦ ਸ਼ੁਰੂ ਹੁੰਦਾ ਗੁਰ ਪ੍ਰਸਾਦੀ ਵਿਦਿਆ ਵਿਚਾਰ ਹੈ ਗੁਰ ਪ੍ਰਸਾਦੀ ਵਿਦਿਆ ਵਿਚਾਰ ਹੈ ਪੜੇ ਪੜੇ ਪਾਵੇ ਮਾਨ ਪੜੇ ਪੜੇ ਪਾਵੇ ਮਾਨ ਉਹਨਾਂ ਨਾਲ ਉਹ ਬ੍ਰਾਹਮਣ ਜਿਹੜੇ ਸਾਰੇ ਸੀ ਉਹ ਸਾਰੀ ਉਮਰ ਵਿੱਦਿਆ ਹੀ ਵਿਚਾਰਦੇ ਰਹਿੰਦੇ ਸੀ ਅਤੇ ਆਪਣੇ ਵੇਦ ਸ਼ਾਸਤਰ ਪੜ੍ਹਦੇ ਰਹਿੰਦੇ ਸੀ ਉਹਨਾਂ 'ਤੇ ਬੜੀ ਸੂਖਸ਼ਮ ਚੋਟ ਲਾਈ ਹੈ ਕਿਉਂ ਦੇਖੋ ਮੈਨੂੰ ਮਾਨ ਕਾਹਦਾ ਹੈ ਮਾਨ ਦੇ ਨੰਨੇ ਨੂੰ ਔਂਕੜ ਹੈ ਇਹ ਮਾਨ ਅੰਦਰਲਾ ਸੱਚਾ ਅਤੇ ਸ਼ਬਦ ਕਹਿੰਦਾ ਮੇਰਾ ਪੜ੍ਹਨਾ ਗੁਣਨਾ ਸਾਰਾ ਕੁਛ ਵਿੱਦਿਆ ਵਿਚਾਰ